ਜਗਤ ਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਇੱਕ ਮੁਸਲਮਾਨ ਅਫਸਰ ਆਇਆ, ਕਹਿਣ ਲੱਗਾ ਜੀ ਮੈਂ ਆਪ ਜੀ ਦੇ ਤੀਰਾਂ ਦਾ ਬਹੁਤ ਚਰਚਾ ਸੁਣਿਆ ਕਿ ਤੁਹਾਡੇ ਜੈਸਾ ਕੋਈ ਤੀਰ ਅੰਦਾਜ਼ ਨਹੀਂ, ਕਿਰਪਾ ਕਰਕੇ ਮੈਨੂੰ ਵੀ ਕੋਈ ਤੀਰ ਚਲਾ ਕੇ ਵਿਖਾਓ। ਸਤਿਗੁਰੂ ਜੀ ਨੇ ਪੱਥੇ ਚੋਂ ਤੀਰ ਕੱਢਿਆ, ਆਖਿਆ ਨਿਸ਼ਾਨਾ ਦੱਸੋ ਕਿੱਥੇ ਲਾਉਣਾ। ਕਾਫੀ ਦੂਰ ਇੱਕ ਦਰਖਤ ਖੜਾ ਸੀ, ਦਰਖਤ ਦਾ ਇਸ਼ਾਰਾ ਕਰਕੇ ਆਖਿਆ ਜੀ ਉਹਦੇ ਚ ਨਿਸ਼ਾਨਾ ਲਾਓ। ਗੁਰਦੇਵ ਨੇ ਇੱਕ ਤੀਰ ਮਾਰਿਆ, ਉਸ ਨਿਸ਼ਾਨੇ ਵਿੱਚ ਦਰਖਤ ਵਿੱਚ ਜਾ ਵੱਜਾ, ਪੰਜ ਤੀਰ ਚਲਾਏ, ਪੰਜੇ ਇੱਕੋ ਜਗ੍ਹਾ ਤੇ ਜਾ ਕੇ ਵੱਜੇ। ਵੇਖ ਕੇ ਬੜਾ ਹੈਰਾਨ ਹੋਇਆ ਕਿ ਐਸਾ ਤੀਰ ਅੰਦਾਜ਼ ਸਮੇਂ ਦੇ ਵਿੱਚ ਕੋਈ ਨਹੀਂ ਹੈ। ਇਹਨੇ ਬਾਦਸ਼ਾਹ ਨੂੰ ਜਾ ਕੇ ਬਹਾਦਰ ਸ਼ਾਹ ਨੂੰ ਦੱਸਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੀਰ ਚਲਾਉਣ ਦੀ ਵਿਦਿਆ ਵੇਖਣ ਲਈ ਬਹਾਦਰ ਸ਼ਾਹ ਅੰਦਰ ਵੀ ਚਾਉ ਪੈਦਾ ਹੋਇਆ। ਸਤਿਗੁਰਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਚੜਿਆ। ਸ਼ਿਕਾਰ ਖੇਡਦਿਆਂ ਗੁਰਦੇਵ ਨੇ ਅਨੇਕਾਂ ਤੀਰ ਚਲਾਏ, ਅਨੇਕਾਂ ਜੰਗਲੀ ਜਾਨਵਰਾਂ ਦਾ ਵੱਧ ਕੀਤਾ ਔਰ ਉਹਨਾਂ ਦੀ ਮੁਕਤੀ ਕੀਤੀ। ਅਚਾਨਕ ਇੱਕ ਸ਼ੇਰ ਨਿਕਲ ਕੇ ਆਇਆ। ਬਹਾਦਰ ਸ਼ਾਹ ਕਹਿਣ ਲੱਗਾ ਇਹਨੂੰ ਕਿਰਪਾਨ ਨਾਲ ਮਾਰਨਾ। ਇਹਦੇ ਦੋ ਸੂਰਮਿਆਂ ਨੇ ਸ਼ੇਰ ਨੂੰ ਮਾਰਨ ਦੀ ਹਿੰਮਤ ਕੀਤੀ ਪਰ ਸ਼ੇਰ ਨੇ ਉਹਨਾਂ ਨੂੰ ਮਾਰ ਦਿੱਤਾ। ਭਾਈ ਰੋਸ਼ਨ ਸਿੰਘ ਗੁਰੂ ਕਲਗੀਧਰ ਦੇ ਸਿੰਘ ਨੇ, ਮਹਾਰਾਜ ਜੀ ਨੇ ਭਾਈ ਰੋਸ਼ਨ ਸਿੰਘ ਵੱਲ ਇਸ਼ਾਰਾ ਕੀਤਾ। ਭਾਈ ਰੋਸ਼ਨ ਸਿੰਘ ਜੀ ਤਿਆਰ ਬਰ ਤਿਆਰ ਹੋਏ, ਪੱਬਾਂ ਭਰਨੇ ਹੋਏ, ਕਟਾਰ ਦੇ ਨਾਲ ਸ਼ੇਰ ਨੂੰ ਖਤਮ ਕਰ ਦਿੱਤਾ। ਇਹ ਵੇਖ ਕੇ ਬਹਾਦਰ ਸ਼ਾਹ ਹੈਰਾਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਇਤਨੀ ਦਲੇਰੀ ਔਰ ਇਤਨੀ ਬਹਾਦਰੀ ਆਪਣੇ ਅੰਦਰ ਰੱਖਦੇ ਹਨ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਪ੍ਰਕਰਣ ਵਿੱਚ ਸਰਵਣ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਦੋਹੇਰਾ ਸ਼੍ਰੀ ਸਤਿਗੁਰ ਉਰ ਸਿਮਰ ਕਰ ਆਪਣੋ ਏਕ ਸਵਾਲ।
ਸ਼੍ਰੀ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਣ ਮਨ ਵਿੱਚ ਆਪਣੇ ਇੱਕ ਸਵਾਲ ਦਾ ਚਿਤਵਨ ਕੀਤਾ ਹੈ, ਕਿਉਂਕਿ ਬਹਾਦਰ ਸ਼ਾਹ ਨੂੰ ਜਦੋਂ ਰਾਜ ਦੇਣਾ ਸੀ, ਮਹਾਰਾਜ ਜੀ ਨੇ ਬਹਾਦਰ ਸ਼ਾਹ ਨੂੰ ਇਸ ਸ਼ਰਤ ਤੇ ਰਾਜ ਦਿੱਤਾ ਸੀ ਕਿ ਬਹਾਦਰ ਸ਼ਾਹ ਰਾਜ ਤੈਨੂੰ ਦਿਆਂਗੇ ਪਰ ਤੈਨੂੰ ਇੱਕ ਸਾਡਾ ਸਵਾਲ ਪੂਰਾ ਕਰਨਾ ਪਏਗਾ, ਸਾਡਾ ਇੱਕ ਕੰਮ ਕਰਨਾ ਪਏਗਾ। ਤੇ ਉਹ ਗੱਲ ਹੁਣ ਮਹਾਰਾਜ ਗੁਰੂ ਕਲਗੀਧਰ ਨੇ ਚੇਤੇ ਕੀਤੀ। ਬਹਾਦਰ ਸ਼ਾਹ ਨੂੰ ਉਹ ਗੱਲ ਯਾਦ ਨਹੀਂ ਆਈ ਕਿ ਸਤਿਗੁਰਾਂ ਨੂੰ ਆਪੇ ਕਹਿੰਦਾ ਮਹਾਰਾਜ ਹੁਕਮ ਕਰੋ ਕਿ ਮੇਰੇ ਲਈ ਕੀ ਸਵਾਲ ਹੈ। ਸਤਿਗੁਰੂ ਜੀ ਨੇ ਆਪ ਇਸ ਗੱਲ ਨੂੰ ਚੇਤੇ ਕੀਤਾ, ਯਾਦ ਕੀਤਾ ਹੈ।
ਨੰਦ ਲਾਲ ਜੁਤੇ ਅਪਰ ਕੋ ਕਹਿਓ ਸੁਣਾਏ ਹਵਾਲ।
ਇਸ ਗੱਲ ਦੇ ਵਿੱਚ ਵਿਚੋਲੇ ਬਣੇ ਸੀ ਭਾਈ ਨੰਦ ਲਾਲ ਜੀ ਤੇ ਹਾਕਮ ਰਾਏ ਤੇ ਬਾਦਸ਼ਾਹ ਬਹਾਦਰ ਸ਼ਾਹ ਦਾ ਮਾਮਾ। ਇਹ ਤਿੰਨ ਵਿੱਚ ਵਿਚੋਲੇ ਪਏ ਸਨ ਜਦੋਂ ਗੁਰੂ ਕਲਗੀਧਰ ਜੀ ਨੇ ਗੱਲ ਕਹਿ ਕੇ ਭੇਜੀ ਸੀ। ਤੋ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਣਾ ਨੂੰ ਆਪਣੇ ਪਾਸ ਬੁਲਾਇਆ ਔਰ ਉਹਨਾਂ ਨੂੰ ਆਪਣਾ ਇਹ ਸਾਰਾ ਹਵਾਲ ਦੱਸਿਆ ਕਿ ਬਹਾਦਰ ਸ਼ਾਹ ਦੇ ਕੋਲੋਂ ਹੁਣ ਸਾਡਾ ਸਵਾਲ ਪੂਰਾ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਮਾਤਲ ਹੋ ਤੋ ਸ਼ਾਹ ਕੋ ਜੋਏ।
ਜੋ ਬਾਦਸ਼ਾਹ ਬਹਾਦਰ ਸ਼ਾਹ ਦਾ ਮਾਮਾ ਸੀ, ਜਿਹਦੇ ਕੋਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਤ ਕਰਵਾ ਕੇ ਮੰਗਵਾਈ ਸੀ ਬਹਾਦਰ ਸ਼ਾਹ ਦੇ ਹੱਥਾਂ ਦੀ ਕਿ ਬਹਾਦਰ ਸ਼ਾਹ ਲਿਖ ਕੇ ਦੇਵੇ ਤੇ ਇਹਦਾ ਮਾਮਾ ਉਹ ਲਿਖਤ ਲੈ ਕੇ ਸਤਿਗੁਰਾਂ ਦੇ ਕੋਲ ਆਇਆ ਸੀ।
ਹਾਕਮ ਰਾਏ ਸਾਂਗੇ ਨਦੋਏ।
ਦੂਸਰਾ ਸੀ ਇਹਨਾਂ ਦੇ ਨਾਲ ਹਾਕਮ ਰਾਏ ਜੋ ਭਾਈ ਨੰਦ ਲਾਲ ਜੀ ਦੇ ਨਾਲ ਸਤਿਗੁਰਾਂ ਦੇ ਕੋਲ ਚੱਲ ਕੇ ਆਇਆ ਸੀ।
ਕਹਿਓ ਇਹਨੋ ਸੋ ਦਿਓ ਸਮਝਾਏ।
ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਆਖਿਆ ਕਿ ਬਹਾਦਰ ਸ਼ਾਹ ਦਾ ਮਾਮਾ ਔਰ ਜਿਹੜਾ ਦੂਸਰਾ ਹਾਕਮ ਰਾਏ ਆ ਉਹਨੂੰ ਜਾ ਕੇ ਤੁਸੀਂ ਹੁਣ ਸਾਡੀ ਸਾਰੀ ਗੱਲ ਸਮਝਾਓ ਕਿ ਹੁਣ ਸਮਾਂ ਆ ਗਿਆ ਹੈ ਕਿ ਬਾਦਸ਼ਾਹ ਬਹਾਦਰ ਸ਼ਾਹ ਸਾਡਾ ਸਵਾਲ ਪੂਰਾ ਕਰ ਦੇਵੇ।
ਜੋ ਆਪਣੀ ਕਰ ਲਿਖਤ ਬਿਠਾਏ।
ਜਿਹੜੀ ਆਪਣੀ ਲਿਖਤ ਇਕਰਾਰਨਾਮਾ ਜੋ ਬਹਾਦਰ ਸ਼ਾਹ ਨੇ ਆਪਣੀ ਕਲਮ ਦੇ ਨਾਲ ਲਿਖ ਕੇ ਸਰਕਾਰੀ ਮੋਹਰ ਲਾ ਕੇ ਭੇਜਿਆ ਸੀ, ਆਪਣਾ ਉਹ ਇਕਰਾਰਨਾਮਾ ਹੁਣ ਬਾਦਸ਼ਾਹ ਪੂਰਾ ਕਰੇ।
ਉਹ ਦੀਜੇ ਅਮਰੋ ਇੱਕ ਸਵਾਲ।
ਸਵਾਲ ਜਿਹੜਾ ਅਸੀਂ ਪੂਰਾ ਕਰਨ ਵਾਸਤੇ ਕਿਹਾ ਸੀ ਬਹਾਦਰ ਸ਼ਾਹ ਨੂੰ ਕਿ ਤੂੰ ਸਾਡਾ ਇੱਕ ਸਵਾਲ ਪੂਰਾ ਕਰ ਦੇਈ, ਤੇ ਬਹਾਦਰ ਸ਼ਾਹ ਨੇ ਇਕਰਾਰ ਲਿਖ ਕੇ ਭੇਜਿਆ ਸੀ ਜੀ ਮੈਂ ਜ਼ਰੂਰ ਕਰਾਂਗਾ। ਹੁਣ ਉਹ ਇਕਰਾਰ ਬਹਾਦਰ ਸ਼ਾਹ ਸਾਡਾ ਪੂਰਾ ਕਰ ਦੇਵੇ, ਸਾਡਾ ਉਹ ਸਵਾਲ ਪੂਰਾ ਕਰ ਦੇਵੇ
ਜਿਸ ਤੇ ਸਲਤਨ ਲਈ ਵਿਸਾ,
ਕਿਉਂਕਿ ਇਹੀ ਬਚਨ ਕਰਕੇ ਬਹਾਦਰ ਸ਼ਾਹ ਨੇ ਸਾਡੇ ਕੋਲੋਂ ਸਲਤਨਤ ਲਈ ਹੈ, ਇਹੀ ਬਚਨ ਕਰਕੇ ਬਹਾਦਰ ਸ਼ਾਹ ਨੇ ਸਾਡੇ ਕੋਲੋਂ ਰਾਜ ਭਾਗ ਪ੍ਰਾਪਤ ਕੀਤਾ ਹੈ।
ਕਰਿਓ ਪ੍ਰਥਮ ਕੋ ਅਬੈ ਸੰਭਾਰੋ,
ਜਿਹੜਾ ਉਹ ਪਹਿਲਾ ਬਚਨ ਕੀਤਾ ਸੀ ਬਹਾਦਰ ਸ਼ਾਹ ਨੇ ਤਖ਼ਤ ਤੇ ਬੈਠਣ ਤੋਂ, ਤਾਰਾ ਆਜਮ ਨਾਲ ਲੜਨ ਤੋਂ ਪਹਿਲਾਂ, ਜੰਗ ਲੜਨ ਤੋਂ ਪਹਿਲਾਂ ਜਿਹੜਾ ਬਚਨ ਕੀਤਾ ਸੀ, ਇਕਰਾਰ ਕੀਤਾ ਸੀ, ਹੁਣ ਉਹਨੂੰ ਪਹਿਲਾਂ ਪੂਰਾ ਕਰੇ।
ਹਮੋ ਕਹਿਓ ਤੁਮ ਨੈਣ ਚਿਤਾਰੋ,
ਸਾਡਾ ਕਿਹਾ ਹੋਇਆ ਨਾ ਤੁਸੀਂ ਚਿਤਾਰੋ, ਤੁਸੀਂ ਜਿਹੜਾ ਆਪ ਇਕਰਾਰ ਕੀਤਾ ਸੀ ਸਾਡੇ ਨਾਲ, ਆਪ ਲਿਖਤ ਕੀਤੀ ਸੀ, ਉਸ ਗੱਲ ਨੂੰ ਯਾਦ ਕਰੋ।
ਹੇ ਮੁਕ ਤੇ ਸੁਨ ਤੀਨੋ ਸਾਚੇ, ਹੈ ਸਭ ਨਿਸ਼ਚੈ ਤਿਨੋਂ ਉਬਾਚੇ।
ਕਲਗੀਧਰ ਜੀ ਦੇ ਬਚਨ ਭਾਈ ਨੰਦ ਲਾਲ ਜੀ ਨੇ, ਹਾਕਮ ਰਾਏ ਨੇ, ਔਰ ਤੀਸਰਾ ਜਿਹੜਾ ਬਹਾਦਰ ਸ਼ਾਹ ਦਾ ਮਾਮਾ ਸੀ, ਤਿੰਨਾਂ ਨੇ ਸੁਣੇ ਨੇ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਜੋ ਬਚਨ ਕਹੇ ਨੇ ਬਿਲਕੁਲ ਦਰੁਸਤ ਕਹੇ ਨੇ, ਬਿਲਕੁਲ ਸੱਚ ਕਹੇ ਨੇ, ਕਿਉਂਕਿ ਬਹਾਦਰ ਸ਼ਾਹ ਹੁਣ ਤਖ਼ਤ ਤੇ ਬੈਠ ਚੁੱਕਾ ਹੈ, ਉਹਨੂੰ ਰਾਜ ਭਾਗ ਪ੍ਰਾਪਤ ਹੋ ਚੁੱਕਾ ਹੈ, ਇਸ ਕਰਕੇ ਹੁਣ ਉਹਨੂੰ ਤੁਹਾਡਾ ਸਵਾਲ ਪੂਰਾ ਕਰਨਾ ਚਾਹੀਦਾ, ਹੁਣ ਸਮਾਂ ਹੈ ਉਹਨੂੰ ਕਿ ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇ।
ਮਿਲ ਕਰ ਸ਼ਾਹ ਨਿਕਟ ਚਲ ਗਏ।
ਇੱਦਾਂ ਇਹ ਸਤਿਗੁਰਾਂ ਨੂੰ ਕਹਿ ਕੇ ਤਿੰਨੇ ਜਣੇ ਬਾਦਸ਼ਾਹ ਬਹਾਦਰ ਸ਼ਾਹ ਕੋਲ ਗਏ, ਔਰ ਬਹਾਦਰ ਸ਼ਾਹ ਕੋਲ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਨੇ, ਕਹਿਵਤ ਕਹੀ ਹੈ, ਉਹ ਜਾ ਕੇ ਇਹਨਾਂ ਨੇ ਸੁਣਾਈ ਹੈ।
ਅਸਲੀ ਮਾਤ ਕਰੀ ਤਿਰ ਬਏ,
ਜਾ ਕੇ ਪਹਿਲਾਂ ਬਹਾਦਰ ਸ਼ਾਹ ਨੂੰ ਸਲਾਮ ਕੀਤੀ, ਸਲਾਮ ਕਰਕੇ ਕੋਲ ਬੈਠੇ ਹਨ।
ਪ੍ਰਥਮ ਪ੍ਰਸੰਗ ਸੰਗ ਗੁਰ ਕੇਰਾ, ਕਰਿਓ ਸੁਨਾਵਨ ਕੋ ਤਿਸ ਬੇਰਾ।
ਔਰ ਉਹ ਜੋ ਪਹਿਲਾਂ ਦਾ ਪ੍ਰਸੰਗ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹ ਬਹਾਦਰ ਸ਼ਾਹ ਨੂੰ ਸੁਣਾਉਣ ਲੱਗੇ, ਬਹਾਦਰ ਸ਼ਾਹ ਨੂੰ ਦੱਸਣ ਲੱਗੇ ਕਿ ਬਹਾਦਰ ਸ਼ਾਹ ਤੂੰ ਇਕਰਾਰ ਕੀਤਾ ਸੀ, ਜ਼ੁਬਾਨੀ ਪਹਿਲਾਂ ਕੀਤਾ ਸੀ ਪਰ ਸਤਿਗੁਰਾਂ ਨੇ ਦੁਬਾਰਾ ਲਿਖਤ ਮੰਗਵਾਈ ਸੀ, ਕਿਉਂਕਿ ਤੂੰ ਆਪਣੇ ਮਨ ਵਿੱਚ ਜੰਗ ਲੜਦਿਆਂ ਸੋਚਿਆ ਸੀ ਵੀ ਜੇ ਗੁਰੂ ਜੀ ਦਾ ਔਖਾ ਸਵਾਲ ਹੋਇਆ ਤੇ ਰਹਿਣ ਦਿਆਂਗਾ, ਸੌਖਾ ਹੋਵੇਗਾ ਤੇ ਕਰ ਦਿਆਂਗਾ, ਤੇ ਤੂੰ ਹਾਰਨ ਲੱਗਾ ਸੀ, ਤੇ ਕਲਗੀਧਰ ਜੀ ਨੇ ਫਿਰ ਤੇਰੇ ਕੋਲ ਲਿਖਤ ਮੰਗਵਾਈ ਸੀ ਤੇ ਤੂੰ ਲਿਖਤ ਭੇਜੀ ਸੀ ਮੇਰੇ ਹੱਥੇ, ਦਾ ਮਾਮਾ ਕਹਿ ਰਿਹਾ ਕਿ ਸਤਿਗੁਰੂ ਜੀ ਹੁਣ ਉਹ ਲਿਖਤ ਯਾਦ ਕਰਾ ਰਹੇ ਨੇ, ਤੇਰਾ ਇਕਰਾਰ ਤੈਨੂੰ ਚੇਤੇ ਕਰਾ ਰਹੇ ਨੇ।
ਪੂਰਬ ਮੁਕਤੇ ਹੀ ਕਹਿ ਦੀਨ, ਹੁਣ ਪ੍ਰਭ ਨੇ ਲਿਖਾਏ ਕਰ ਲੀਨ।
ਪਹਿਲਾਂ ਤੂੰ ਆਪਣੇ ਮੂੰਹ ਤੋਂ ਜ਼ੁਬਾਨੀ ਉਹ ਕਿਹਾ ਸੀ ਕਿ ਗੁਰੂ ਜੀ ਮੈਂ ਤੁਹਾਡਾ ਸਵਾਲ ਪੂਰਾ ਕਰਾਂਗਾ, ਜਿਹੜਾ ਵੀ ਸਵਾਲ ਕਹੋਗੇ ਮੈਂ ਪੂਰਾ ਕਰਾਂਗਾ, ਹੁਣ ਸਤਿਗੁਰੂ ਜੀ ਸੱਚੇ ਪਾਤਸ਼ਾਹ ਨੂੰ ਜਿੱਥੇ ਤੂੰ ਜ਼ੁਬਾਨੀ ਕਿਹਾ ਸੀ ਉੱਥੇ ਫਿਰ ਬਾਅਦ ਵਿੱਚ ਤੂੰ ਲਿਖ ਕੇ ਵੀ ਗੁਰੂ ਕਲਗੀਧਰ ਜੀ ਨੂੰ ਦਿੱਤਾ ਸੀ।
ਅਬਲੋ ਜ਼ਿਕਰ ਨਹੀਂ ਕੁਛ ਕਰਿਓ,
ਪਰ ਉਸ ਗੱਲ ਦਾ ਤੂੰ ਹਾਲੇ ਤੱਕ ਮੁੜ ਕੇ ਜ਼ਿਕਰ ਹੀ ਨਹੀਂ ਕੀਤਾ, ਤੈਨੂੰ ਕਿੰਨਾ ਚਿਰ ਹੋ ਗਿਆ ਬਾਦਸ਼ਾਹੀ ਦੇ ਤਖ਼ਤ ਤੇ ਬੈਠਿਆ, ਤੈਨੂੰ ਤਾਂ ਚਾਹੀਦਾ ਸੀ ਕਿ ਤਖ਼ਤ ਤੇ ਬੈਠਦਿਆਂ ਸਾਰ ਤੈਨੂੰ ਗੁਰੂ ਸਾਹਿਬ ਜੀ ਦਾ ਕੰਮ ਕਰਨਾ ਚਾਹੀਦਾ ਸੀ ਪਹਿਲਾਂ, ਫਿਰ ਵੀ ਤੂੰ ਉਸ ਗੱਲ ਨੂੰ ਚੇਤੇ ਨਹੀਂ ਕੀਤਾ, ਇੰਨਾ ਸਮਾਂ ਬੀਤ ਗਿਆ, ਕਿਤਨੇ ਮਹੀਨੇ ਬੀਤ ਗਏ ਨੇ।
ਜਬ ਤੁਮ ਵੀ ਨਾ ਸਿਮਰਨ ਕਰਿਓ,
ਜਦੋਂ ਇਹ ਗੱਲ ਤੂੰ ਵੀ ਯਾਦ ਨਹੀਂ ਕੀਤੀ, ਉਧਰ ਸਤਿਗੁਰੂ ਜੀ ਨੇ ਵੀ ਤੈਨੂੰ ਚੇਤੇ ਨਹੀਂ ਕਰਾਇਆ, ਕਿੰਨੇ ਦਿਨ ਹੋ ਗਏ ਨੇ, ਤੇ ਤੂੰ ਵੀ ਇਹ ਆਪਣੇ ਆਪ ਗੱਲ ਚੇਤੇ ਨਹੀਂ ਕੀਤੀ, ਯਾਦ ਨਹੀਂ ਕੀਤੀ।
ਤਬ ਗੁਰ ਹਮੈ ਹਕਾਰ ਚਿਤਾਰਿਓ,
ਸਤਿਗੁਰੂ ਜੀ ਨੇ ਫਿਰ ਸਾਨੂੰ ਆਪਣੇ ਕੋਲ ਬੁਲਾ ਕੇ ਉਹ ਕੰਮ ਯਾਦ ਕਰਾਇਆ।
ਇੱਕ ਸਵਾਲ ਦੇ ਉਪਰ ਉਚਾਰਿਓ,
ਸਤਿਗੁਰੂ ਜੀ ਨੇ ਕਿਹਾ ਕਿ ਸਾਡਾ ਇੱਕ ਸਵਾਲ ਹੁਣ ਪੂਰਾ ਕਰੇ ਬਹਾਦਰ ਸ਼ਾਹ, ਜਿਹੜਾ ਸਵਾਲ ਪੂਰਾ ਕਰਨ ਦਾ ਬਚਨ ਇਹਨੇ ਕੀਤਾ ਸੀ।
ਤੁਮ ਤੇ ਵੀ ਬਣਿਆ ਐਸੇ ਸਤਿਗੁਰ ਰਹਿ ਹਰਕ ਜੁਤ ਜੈਸੇ।
ਬਹਾਦਰ ਸ਼ਾਹ ਤੇਰੇ ਕੋਲੋਂ ਵੀ ਐਸਾ ਹੀ ਸੇਵਾ ਕੰਮ ਕਰਨਾ ਬਣਾਉਂਦਾ ਕਿ ਜਿਹਦੇ ਨਾਲ ਗੁਰੂ ਕਲਗੀਧਰ ਜੀ ਤੇਰੇ ਤੇ ਪ੍ਰਸੰਨ ਰਹਿਣ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਤੇਰੇ ਤੇ ਖੁਸ਼ੀ ਹੋਵੇ, ਪ੍ਰਸੰਨਤਾ ਹੋਵੇ, ਏਦਾਂ ਦੀ ਸੇਵਾ ਤੈਨੂੰ ਕਰਨੀ ਚਾਹੀਦੀ ਹੈ, ਤੈਨੂੰ ਇਹੋ ਜਿਹਾ ਹੀ ਕੰਮ ਕਰਨਾ ਚਾਹੀਦਾ ਹੈ।
ਆਪਣੋ ਭਣਿਓ ਪੂਰ ਕਰ ਦੀਜੈ,
ਜੋ ਤੂੰ ਆਪ ਕਿਹਾ ਸੀ, ਕਿਹਾ ਹੀ ਨਹੀਂ ਬਕਾਇਦਾ ਲਿਖ ਕੇ ਦਿੱਤਾ ਸੀ, ਇਕਰਾਰ ਕੀਤਾ ਸੀ, ਉਹ ਹੁਣ ਆਪਣਾ ਕਿਹਾ ਹੋਇਆ ਪੂਰਾ ਕਰ ਦੇ ਬਹਾਦਰ ਸ਼ਾਹ।
ਲੋਕ ਪਰਲੋਕ ਆਨੰਦ ਕੋ ਲੀਜੈ,
ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਪੂਰਾ ਕਰੇਗਾ, ਗੁਰਦੇਵ ਦਾ ਸਵਾਲ ਪੂਰਾ ਕਰੇਗਾ, ਤੇ ਬਹਾਦਰ ਸ਼ਾਹ ਤੈਨੂੰ ਕੱਲੇ ਇਸ ਲੋਕ ਦੇ ਹੀ ਨਹੀਂ ਪਰਲੋਕ ਦੇ ਸੁੱਖ ਵੀ ਪ੍ਰਾਪਤ ਹੋਣਗੇ। तेनू लोक परलोक दोहां जहाना दे सुख प्राप्त होणगे, तेरे दोवें जहान सुरखरू हो जाणगे।
सुनकै शाह बहादुर पाखा,
बहादुर शाह ने जदों इह गल सुनी, सुन के बहादुर शाह बोलिया,
देहो सवाल मोहे अबलाखा।
कहिंदा जी बिलकुल इह गल सही कही है, मैं जरूर गुरु जी दा सवाल पूरा करांगा।
लखों प्रांत जो ए सुखारे,
हां नाल ही इह गल कह दित्ती बहादुर शाह ने, कहिंदा मैं गुरु जी दा सवाल पूरा करांगा, परंतु पर तां पूरा करांगा जे गुरु जी दा कोई सवाल सौखा होवेगा। जे औखा काम होया ते ओ नहीं मेरे कोल हो सकना, हां जे कोई सौखा काम होया, कोई सौखा सवाल होया, ओ मैं जरूर पूरा करांगा।
देन उचित मिल सकल विचारों,
ते फिर जेड़ा सवाल गुरु साहब जी दा मैं देना है, पूरा करना है, ओदे वास्ते मैं विचार करांगा।
ओए प्रात गुर करो हकारन,
कल सवेरे गुरु साहब जी नू कृपा करके दया करके वो सतगुरु जी मेरे कोल चल के आउणा।
सुन लीजै तिन केर उचारन,
ते सुन लईए के गुरु जी की सवाल करदे ने, वो की कहंदे ने, वो जो कहणगे पहला असी सुणांगे ध्यान दे नाल, फिर ओदे ते विचार करांगे।
पीछे दैबे ते उचारै,
बाद विच उह सवाल पूरा करना हो सकदा जां नहीं हो सकदा, ओ गल मैं बाद विच कहांगा।
पीछे दैबे ते उचारै, गुर के उर परसंता धारै।
और मैं बाद विच गुरु साहब जी दा उह सवाल पूरा करन दा यतन करांगा, जिहदे नाल सतगुरु जी मेरे ते प्रसन्न होण, सतगुरु जी मेरे ते कृपा दे घर विच आउण।
इम कह कर सो दिवस बितायो,
एदां कह के बहादुर शाह ने ओ दिन बतीत कीता है।
भई प्रभात दीवान लगायो,
अगला दिन होया, अगले दिन बहादुर शाह ने अपना दीवान सजाया, एदी कचहरी लगी है।
एक उमराव हकारन आए, श्री गुर चलिए शाह बुलाए।
बहादुर शाह वालों भेजा एक उमराव दसवें पातशाह दे कोल आया, जिथे सतगुरां दा डेरा सी। महाराज जी कोल आके सतगुरां नूं बेनती करके कहण लगा, गरीब नवाज कृपा करो, बादशाह बहादुर शाह ने आप जी नूं अपनी सभा विच बेनती करके बुलाया, आप जी कृपा करके बहादुर शाह दी बेनती प्रवान करके चलो।
हाय अरो कर गए गुसाए,
सुन के महाराज जी ने अपना घोड़ा मंगाया, घोड़े ते सवार हो के सतगुरु सच्चे पातशाह जी महाराज जी चल पए।
फिर उमराव पुंज जिस थाए,
उत्थे आए चल के जिथे बहादुर शाह दी सभा लगी हुई है, बड़े बड़े उमराव एहलकार अफसर बहादुर शाह दी कचहरी विच बैठे हुए ने।
सकल नम्र हुए करी सलामो,
उन्हां नूं महाराज सच्चे पातशाह गुरु कलगीधर जी नूं वेख्या, ते दसवें पातशाह जी महाराज जी नूं वेख के इन्हां सारिआं ने सतगुरां नूं सलाम कीती। खुद बहादुर शाह ने भी अपने तख्त तो उठ के महाराज जी नूं सलाम कीती है।
जाए प्रवेशे बीच तमामो,
और सारिआं दे विच महाराज सच्चे पातशाह जी ने प्रवेश कीता है। बहादुर शाह दी सभा दे विच महाराज जी ने अपने चरण पाए हन।
जा नमो कर निकट बिठाए,
बहादुर शाह ने सतगुरां दी कदमबोशी कीती बड़े प्यार नाल, और सतगुरु सच्चे पातशाह जी नूं बड़ी सोहणी चंदन दी चौंकी ते अपने नेड़े बिठाया।
चंदन की चौंकी छब पाए,
बड़ी सोहणी चंदन दी चौंकी है, बड़ी सोहणी छबी पा रही है। उस चंदन दी चौंकी ते महाराज गुरु कलगीधर पातशाह जी बैठे हन।
संग जंग को कने,
तो बहादुर शाह ने पहला जंग युद्ध दीआं गल्लां छेड़ीआं।
आद आनंदपुर सुने तो पने,
आनंदपुर साहब दा जेड़ा जंग होया, चमकौर साहब दा जंग होया, नादौन दा जंग होया, मुक्तसर साहब दा जंग होया, ये जिन्ने भी बड़े ते छोटे जंग होए ने, उन्हां जंगां दी चर्चा गुरु कलगीधर पातशाह जी दे नाल होई है। दसवें पातशाह जी महाराज जी ने उन्हां जंगां युद्धां दा वेरवा बहादुर शाह नूं सुनाया। बहादुर शाह भी बड़ी खुशी दे नाल, रीझ ताई दे नाल सतगुरां कोल सवाल करके पुछदा है।
सुन सुन गुरु वीरता पारे, ਸਰਬ ਸਰਾਹਤ ਸਭਾ ਮਜਾਰੀ।
ਹੁਣ ਜਦੋਂ ਜੰਗਾਂ ਦੀ ਗੱਲ ਹੋ ਰਹੀ ਹੈ ਤੇ ਜੰਗਾਂ ਦੀ ਵੀਰਤਾ ਦੀ ਗੱਲ ਹੁੰਦੀ ਹੈ ਕਿ ਸਤਿਗੁਰੂ ਜੀ ਬੜੀ ਵੀਰਤਾਈ ਦੇ ਨਾਲ ਜੰਗ ਚ ਲੜੇ ਨੇ, 40 ਸਿੰਘਾਂ ਨੂੰ ਲੈ ਕੇ 10 ਲੱਖ ਦਾ ਮੁਕਾਬਲਾ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਸੀ, ਤੋ ਉਹ ਵੀ ਕੱਚੀ ਗੜੀ ਦਾ ਆਸਰਾ ਲੈ ਕੇ। ਇਸ ਕਰਕੇ ਸਤਿਗੁਰਾਂ ਦੀ ਵੀਰਤਾ ਨੂੰ ਜਦੋਂ ਬਹਾਦਰ ਸ਼ਾਹ ਸੁਣਦਾ ਹੈ, ਲਾਗੇ ਹੋਰ ਜਿਹੜੇ ਉਮਰਾਵ ਨੇ ਉਹ ਬੈਠੇ ਸੁਣਦੇ ਨੇ, ਸੁਣ ਸੁਣ ਕੇ ਹੈਰਾਨ ਹੁੰਦੇ ਨੇ ਤੇ ਸਤਿਗੁਰਾਂ ਦੀ ਵੀਰਤਾ ਦੀ ਸ਼ਲਾਘਾ ਕਰਦੇ ਨੇ, ਕਹਿੰਦੇ ਨੇ ਕਮਾਲ ਹੈ ਗੁਰੂ ਕਲਗੀਧਰ ਦੇ ਵੀਰ ਪੁਣੇ ਦੀ, ਕਿ ਸਤਿਗੁਰਾਂ ਦੀ ਕਿਤਨੀ ਵਿਸ਼ਾਲ ਵੀਰਤਾਈ ਹੈ।
ਹੋਰ ਬਹਾਦਰ ਸ਼ਾਹ ਉਚਾਰਾ,
ਫਿਰ ਬਾਦਸ਼ਾਹ ਬਹਾਦਰ ਸ਼ਾਹ ਬੋਲਿਆ ਸਤਿਗੁਰੂ ਜੀ ਨੂੰ, ਕਹਿਣ ਲੱਗਾ
ਕਹੀਏ ਆਪਣੋ ਸਵਾਲ ਉਦਾਰਾ,
ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਤੁਸੀਂ ਆਪਣਾ ਸਵਾਲ ਦੱਸੋ। ਤੁਸੀਂ ਹੁਕਮ ਕੀਤਾ ਸੀ ਕਿ ਮੇਰਾ ਇੱਕ ਸਵਾਲ ਬਹਾਦਰ ਸ਼ਾਹ ਤੂੰ ਪੂਰਾ ਕਰਨਾ ਜਦੋਂ ਤਖ਼ਤ ਤੇ ਬੈਠੇਗਾ, ਤੋ ਮਹਾਰਾਜ ਕਿਰਪਾ ਕਰਕੇ ਆਪ ਜੀ ਆਪਣਾ ਸਵਾਲ ਦੱਸੋ।
ਜਬ ਉਮਰਾਵ ਸਭਾ ਸੱਦ ਗਏ ਪੁੱਛਣ ਤੇ ਗੁਰ ਭਗਤ ਪਏ,
ਜਦੋਂ ਸਾਰੇ ਉਮਰਾਵ ਉੱਥੇ ਬੈਠੇ ਨੇ ਤੇ ਜਦੋਂ ਸਤਿਗੁਰੂ ਜੀ ਨੂੰ ਪੁੱਛਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਉਸ ਵੇਲੇ ਬੋਲੇ, ਕਹਿਣ ਲੱਗੇ
ਹਿੰਦਵਾਨੇ ਸੰਗ ਦਰੋਹ ਕਰਨ ਤੇ,
ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਤੇਰੇ ਜਿਹੜੇ ਉਮਰਾਵ ਨੇ ਬੜੇ 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 ਅਹਿਲਕਾਰ ਜਿਹੜੇ ਤੇਰੇ ਪਿਓ ਔਰੰਗਜ਼ੇਬ ਦੇ ਨਾਲ ਰਹੇ ਨੇ, ਬੜੇ ਬੜੇ ਵੱਡੇ ਕਾਜੀ ਮੁੱਲਾ ਜੋ ਬੜੇ ਮੁਤਸਬੀ ਤੇ ਕੱਟੜ ਨੇ, ਜਿਨ੍ਹਾਂ ਨੇ ਹਿੰਦੂ ਧਰਮ ਦੇ ਲੋਕਾਂ ਦੇ ਨਾਲ ਬੜਾ ਵੈਰ ਕਮਾਇਆ, ਬੜੇ ਬੜੇ ਹਿੰਦੂਆਂ ਦੇ ਧਰਮ ਭ੍ਰਸ਼ਟ ਕੀਤੇ ਨੇ, ਬੜੇ ਬੜੇ ਮਹਾਂਪੁਰਖਾਂ ਨੂੰ ਫਤਵੇ ਦੇ ਕੇ ਉਹਨਾਂ ਨੂੰ ਫਾਹੇ ਚਾੜਿਆ, ਉਹ ਜਿਹੜੇ ਤੇਰੇ ਵੱਡੇ ਵੱਡੇ ਉਮਰਾਵ ਹਨ,
ਤੋਹੇ ਪਦਰ ਕੋ ਬੋ ਬਹਿਕੰਤੇ,
ਜਿਹੜੇ ਤੇਰੇ ਪਿਓ ਨੂੰ ਬਹਿਕਾਉਂਦੇ ਸਨ, ਜਿਹੜੇ ਤੇਰੇ ਪਿਓ ਔਰੰਗਜ਼ੇਬ ਨੂੰ ਖੋਟੇ ਰਾਹ ਤੇ ਚਲਾਉਂਦੇ ਸੀ, ਕਿਉਂਕਿ ਔਰੰਗਜ਼ੇਬ ਤਾਂ ਮਾੜਾ ਸੀਗਾ ਹੀ, ਪਰ ਉਹਦੇ ਜਿਹੜੇ ਸਲਾਹਕਾਰ ਸਨ ਉਹ ਵੀ ਬੜੇ ਖੋਟੇ ਤੇ ਮਾੜੇ ਸਨ, ਉਹਨੂੰ ਭੈੜੇ ਪਾਸੇ ਟੋਰਦੇ ਸਨ। ਉਹ ਜਿਹੜੇ ਕਾਜੀ ਮੁੱਲਾ ਤੇ ਤੇਰੇ ਵੱਡੇ ਵੱਡੇ ਉਮਰਾਵ, ਜਿਹੜੇ ਤੇਰੇ ਪਿਓ, ਪਦਰ ਕਹਿੰਦੇ ਨੇ ਫਾਰਸੀ ਵਿੱਚ ਪਿਓ ਨੂੰ, ਤੇਰੇ ਪਿਓ ਔਰੰਗਜ਼ੇਬ ਨੂੰ ਜਿਹੜੇ ਬਹਿਕਾਉਂਦੇ ਸਨ ਭੜਕਾਉਂਦੇ ਸਨ,
ਜ਼ੁਲਮੀ ਕਰਤਰੇ ਬੋ ਭਾਰੇ,
ਤੇਰੇ ਪਿਓ ਦੇ ਸਮੇਤ ਜਿਨ੍ਹਾਂ ਨੇ ਬੜੇ ਜ਼ੁਲਮ ਕੀਤੇ ਨੇ, ਜਿਨ੍ਹਾਂ ਨੇ ਬਹੁਤ ਭਾਰੀ ਜ਼ੁਲਮ ਕਰਕੇ ਅਤਿਆਚਾਰ ਕੀਤੇ ਨੇ ਹਿੰਦੂ ਧਰਮ ਦੇ ਲੋਕਾਂ ਤੇ,
ਤਾਂ ਹਮਾਰੇ ਸੋ ਦੁਰਚਾਰੇ,
ਇੱਥੇ ਬਸ ਨੀ, ਜਿਨ੍ਹਾਂ ਕਾਜੀਆਂ ਤੇ ਮੁਲਾਣਿਆਂ ਨੇ ਸਾਡੇ ਪਿਤਾ ਨਾਲ ਦੁਰਾਚਾਰ ਕੀਤਾ, ਸਾਡੇ ਪਿਤਾ ਦੇ ਨਾਲ ਦੁਰਵਿਵਹਾਰ ਕੀਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜਿਹੜੇ ਸ਼ਾਂਤੀ ਦੇ ਇਤਨੇ ਮਹਾਨ ਪੁੰਜ ਨੇ, ਜਿਨ੍ਹਾਂ ਨੇ ਹਿੰਦੂ ਧਰਮ ਦੇ ਤਿਲਕ ਤੇ ਜੰਜੂ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ, ਤੇ ਤੇਰੇ ਜਿਨ੍ਹਾਂ ਅਫਸਰਾਂ ਨੇ, ਤੇਰੇ ਜਿਨ੍ਹਾਂ ਕਾਜੀਆਂ ਤੇ ਮੁਲਾਣਿਆਂ ਨੇ ਜਿਹੜੇ ਉਸ ਵੇਲੇ ਔਰੰਗਜ਼ੇਬ ਦੇ ਨਾਲ ਸਨ, ਜਿਨ੍ਹਾਂ ਨੇ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਦੁਰਾਚਾਰ ਕੀਤਾ, ਖੋਟੇ ਲੋਕ ਸਾਡੇ ਪਿਤਾ ਨਾਲ ਬਹੁਤਾ ਭਾਰੀ ਵੈਰ ਰੱਖਦੇ ਰਹੇ ਨੇ,
ਆਦਿਕ ਤੋਂ ਬੁਰਾ ਕਰਨ ਤੇ,
ਜਿਹੜੇ ਅਨੇਕਾਂ ਬ੍ਰਾਹਮਣਾਂ ਦਾ ਬੁਰਾ ਕਰਦੇ ਸਨ, ਜਿਨ੍ਹਾਂ ਨੇ ਅਨੇਕਾਂ ਮੁਸਲਮਾਨ ਫਕੀਰ ਸ਼ਰਮਦ ਵਰਗੇ ਫਕੀਰਾਂ ਨੂੰ ਨਹੀਂ ਛੱਡਿਆ, ਉਹਨਾਂ ਨੂੰ ਵੀ ਪਕੜ ਕੇ ਕੋਹ ਕੋਹ ਕੇ ਮਰਵਾ ਦਿੱਤਾ,
ਬੀਚ ਸ਼ਰਾ ਕੁਮਤ ਦਰੰਤੇ,
ਤੇਰੀ ਸ਼ਰ੍ਹਾਂ ਦੇ ਧਾਰਨੀ ਹੋ ਕੇ ਕੁਮਤ ਦੇ ਧਾਰਨੀ ਹੋ ਕੇ ਰਹੇ, ਕੁਮਤ ਦੇ ਵਿੱਚ ਚੱਲਦੇ ਰਹੇ,
ਪੁਨਾਮ ਤੋਂ ਬੋ ਜੰਗ ਮਚਾਏ,
ਜਿਨ੍ਹਾਂ ਨੇ ਸਾਡੇ ਨਾਲ ਜੰਗ ਕੀਤੇ, ਜਿਨ੍ਹਾਂ ਨੇ ਸਾਡੇ ਨਾਲ ਆ ਕੇ ਨਾਹਕ ਬਿਨਾਂ ਕਾਰਨ ਤੋਂ ਯੁੱਧ ਲੜੇ,
ਜੋ ਸਰੰਦ ਕੋ ਬੜੇ ਉਮਰ ਆਏ,
ਸਭ ਤੋਂ ਵੱਡਾ ਦੋਖੀ ਆ ਸਾਡਾ ਜੋ ਸਰਹੰਦ ਦਾ ਸੂਬਾ ਹੈ ਵਜ਼ੀਰ ਖਾਨ,
ਬਾਲਕ ਸਾਹਿਬ ਜ਼ਾਦੇ ਗਏ ਬਿਨਾ ਦੋਸ਼ ਸੰਗਾਰਨ ਚਏ,
ਵਜ਼ੀਰ ਖਾਨ ਸੂਬਾ ਸਰਹੰਦ ਜਿਹਨੇ 7 ਸਾਲ ਤੇ 9 ਸਾਲ ਦੇ ਸਾਡੇ ਦੋ ਬੱਚਿਆਂ ਨੂੰ ਪਕੜ ਕੇ ਨਾਹਕ ਬਿਨਾ ਦੋਸ਼ ਤੋਂ, 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਕੀ ਦੋਸ਼ ਕਮਾਇਆ ਹੋਣਾ ਹੈ, ਉਹਨਾਂ ਬੇਦੋਸ਼ੇ ਬਾਲਕਾਂ ਨੂੰ ਬਿਨਾਂ ਦੋਸ਼ ਤੋਂ ਪਕੜ ਕੇ ਸੰਘਾਰਿਆ, ਉਹਨਾਂ ਦਾ ਕਤਲ ਕੀਤਾ, ਉਹਨਾਂ ਨੂੰ ਸ਼ਹੀਦ ਕੀਤਾ,
ਯਾਦਕ ਉਮਰਾਵ ਮੁਲਾਨੇ,
ਇਦਾਂ ਦੇ ਜਿਹੜੇ ਤੇਰੇ ਹੋਰ ਵੀ ਉਮਰਾਵ ਨੇ ਉਹਨਾਂ ਦੀ ਲਿਸਟ ਤੈਨੂੰ ਦੇ ਦਿਆਂਗੇ ਅਸੀਂ, ਕਿ ਕਿਹੜੇ ਕਿਹੜੇ ਬੰਦੇ ਸਾਨੂੰ ਚਾਹੀਦੇ ਨੇ, ਉਹਨਾਂ ਸਾਰਿਆਂ ਦੀ ਲਿਸਟ ਦੇ ਦਿਆਂਗੇ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਨੇ, ਜਿਹੜੇ ਸ਼ਹੀਦ ਕਰਾਉਣ ਵਾਲੇ ਨੇ, ਸੂਬਾ ਸਰਹੰਦ ਵਜ਼ੀਰ ਖਾਂ ਦੇ ਸਮੇਤ ਜਿਹੜੇ ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਨੇ, ਅਨੇਕਾਂ ਮਹਾਂਪੁਰਖਾਂ ਨੂੰ ਦੁੱਖ ਦੇਣ ਵਾਲੇ ਔਰ ਅਨੇਕਾਂ ਹਿੰਦੂਆਂ ਦੇ ਧਰਮ ਨੂੰ ਭ੍ਰਸ਼ਟ ਕਰਨ ਵਾਲੇ, ਉਹ ਜਿਹੜੇ ਬੰਦੇ ਹਨ ਤੇਰੇ ਉਮਰਾਵ ਹਨ,
ਜਿਨ੍ਹਾਂ ਕੁਕਰਮ ਜ਼ੁਲਮ ਕੋ ਠਾਨੇ,
ਜਿਨ੍ਹਾਂ ਨੇ ਬੜੇ ਬੜੇ ਭਾਰੀ ਕੁਕਰਮ ਕੀਤੇ ਨੇ, ਜਿਨ੍ਹਾਂ ਨੇ ਵੱਡੇ ਭਾਰੀ ਜ਼ੁਲਮ ਕੀਤੇ ਨੇ,
ਪਟ ਪਟ ਨਰ ਉਚਕ ਗੈ ਲੀਜੈ।
ਹੇ ਬਹਾਦਰ ਸ਼ਾਹ, ਆਪਣੀ ਫੌਜ ਹੁਣੇ ਭੇਜ, ਹੁਣੇ ਆਪਣੇ ਸਿਪਾਹੀ ਭੇਜ ਕੇ ਇਹ ਸੂਬੇ ਸਰਹੰਦ ਵਰਗੇ, ਸੈਯਦ ਜਲਾਲੂਦੀਨ ਵਰਗੇ, ਜਿੰਨੇ ਵੀ ਨੇ ਜਾਨੀ ਖਾਂ ਮਾਨੀ ਖਾਂ ਵਰਗੇ, ਉਹਨਾਂ ਸਾਰਿਆਂ ਨੂੰ ਪਕੜ ਕੇ, ਉਹਨਾਂ ਨੂੰ ਗ੍ਰਿਫਤਾਰ ਕਰਕੇ,
ਬੰਦ ਬੰਦ ਕਰ ਹਮਕੋ ਦੀਜੈ,
ਉਹਨਾਂ ਨੂੰ ਬੰਨ ਬੰਨ ਕੇ ਸਾਡੇ ਹਵਾਲੇ ਕਰ ਦੇ। ਜੇ ਉਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ ਤੇ ਉਹਨਾਂ ਨੂੰ ਕੇਵਲ ਪਕੜ ਕੇ, ਉਹਨਾਂ ਨੂੰ ਕੈਦ ਕਰਕੇ, ਬੰਦੀ ਬਣਾ ਕੇ ਸਾਡੇ ਹਵਾਲੇ ਕਰ ਦੇ। ਅੱਗੇ ਫਿਰ ਅਸੀਂ ਆਪੇ ਉਹਨਾਂ ਨਾਲ ਪੇਸ਼ ਆਵਾਂਗੇ। ਕਿਵੇਂ ਪੇਸ਼ ਆਉਣਾ ਹੈ?
ਜਿਨ ਕੋ ਸੂਲੀ ਦੇ ਕੇ ਫਾਂਸੇ,
ਉਹਨਾਂ ਨੂੰ ਜਾਂ ਅਸੀਂ ਸੂਲੀ ਚੜਾਵਾਂਗੇ ਤੇ ਜਾਂ ਫਿਰ ਫਾਹੇ ਟੰਗ ਦਿਆਂਗੇ। ਇਹਨਾਂ ਦੋਵਾਂ ਚੋਂ ਇੱਕ ਕੰਮ ਕਰਾਂਗੇ ਉਹਨਾਂ ਨਾਲ। ਜੇ ਤੂੰ ਇਹ ਸਾਰਿਆਂ ਨੂੰ ਫੜ ਕੇ ਸਾਡੇ ਹਵਾਲੇ ਕਰ ਦੇਵੇ ਬੰਦੀ ਬਣਾ ਕੇ, ਜਾਂ ਤਾਂ ਉਹਨਾਂ ਨੂੰ ਫਾਹੇ ਚੜਾਂਗੇ ਜਾਂ ਫਿਰ ਸੂਲੀ ਤੇ ਟੰਗ ਦਿਆਂਗੇ।
ਲੈ ਪਲਟਾਂ ਕਰਾਂ ਬਿਨਾ ਸ਼ੇ,
ਉਹਨਾਂ ਪਾਸੋਂ ਬਦਲਾ ਲਵਾਂਗੇ ਆਪਣੇ ਪਿਤਾ ਦੀ ਸ਼ਹੀਦੀ ਦਾ, ਆਪਣੇ ਬੱਚਿਆਂ ਦੀ ਸ਼ਹੀਦੀ ਦਾ, ਅਨੇਕਾਂ ਮਹਾਂਪੁਰਖਾਂ ਸਾਧੂਆਂ ਦੇ ਕਤਲ ਦਾ ਬਦਲਾ ਲੈ ਕੇ ਉਹਨਾਂ ਨੂੰ ਸਜ਼ਾ ਦਿਆਂਗੇ ਉਹਨਾਂ ਦੇ ਕੀਤੇ ਕੁਕਰਮਾਂ ਦਾ।
ਜਿਨੋਂ ਕੁਕਰਮ ਕਮਾਇਓ ਜੈਸਾ,
ਬਦਲਾ ਲੈ ਕੇ ਉਹਨਾਂ ਦਾ ਵਿਨਾਸ਼ ਕਰਾਂਗੇ ਜਿਨ੍ਹਾਂ ਨੇ ਏਦਾਂ ਦੇ ਕੁਕਰਮ ਕੀਤੇ ਨੇ, ਖੋਟੇ ਕਰਮ ਕੀਤੇ ਹਨ।
ਸੰਕਟ ਸਹਿ ਪਾਏ ਫਲ ਤੈਸਾ,
ਔਰ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ ਉਹਨਾਂ ਕੀਤੇ ਹੋਏ ਕਰਮਾਂ ਦਾ ਫਲ ਸੰਕਟ ਦੇ ਰੂਪ ਚ ਉਹਨਾਂ ਨੂੰ ਉਸੇ ਤਰ੍ਹਾਂ ਪ੍ਰਾਪਤ ਹੋਵੇਗਾ। ਉਸੇ ਤਰ੍ਹਾਂ ਉਹਨਾਂ ਨੂੰ ਸੰਕਟ ਮਿਲਣਗੇ, ਦੁੱਖ ਭੋਗਣੇ ਪੈਣਗੇ।
ਮੈਂ ਪਰਲੋਕ ਨਾ ਧਰਮ ਵਿਚਾਰਿਓ,
ਉਹਨਾਂ ਨੇ ਨਾ ਆਪਣਾ ਪਰਲੋਕ ਵਿਚਾਰਿਆ ਨਾ ਉਹਨਾਂ ਨੇ ਆਪਣੇ ਧਰਮ ਦੀ ਵਿਚਾਰ ਕੀਤੀ ਕਿ ਮੁਸਲਮਾਨ ਧਰਮ ਇਜਾਜ਼ਤ ਦਿੰਦਾ ਕਿ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਜਾਏ, ਕਿ ਇਹ ਮੁਸਲਮਾਨ ਧਰਮ ਇਜਾਜ਼ਤ ਦਿੰਦਾ ਕਿ ਜੋ ਸ਼ਾਂਤੀ ਦੇ ਮਹਾਨ ਦੂਤ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਵਿੱਚ ਸ਼ਾਂਤੀ ਦਾ ਵਰਤਾਰਾ ਵਰਤਾਇਆ, ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਤੇਗ ਮਾਰ ਕੇ ਉਹਨਾਂ ਦਾ ਸਿਰ ਧੜ ਨਾਲ ਵੱਖਰਾ ਕਰ ਦੇਣਾ, ਕਿ ਇਹ ਮੁਸਲਮਾਨ ਧਰਮ ਇਜਾਜ਼ਤ ਦਿੰਦਾ ਕਿ ਅਨੇਕਾਂ ਧਾਰਮਿਕ ਅਸਥਾਨਾਂ ਨੂੰ ਢਾ ਕੇ ਨੇਸਤੋ ਨਬੂਤ ਕਰਕੇ ਉਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਖੜੀਆਂ ਕਰ ਦਿੱਤੀਆਂ ਜਾਣ, ਕਿ ਇਸ ਵਾਸਤੇ ਮੁਸਲਮਾਨ ਧਰਮ ਇਜਾਜ਼ਤ ਦੇ ਰਿਹਾ? ਤੇ ਜੇ ਨਹੀਂ ਦਿੰਦਾ ਤੇ ਜਿਹੜੇ ਇਹੋ ਜਿਹੇ ਧਰਮ ਨੂੰ ਵਿਗਾੜਨ ਵਾਲੇ ਮੁਸਲਮਾਨ ਨੇ ਜਿਨ੍ਹਾਂ ਨੇ ਕੇਵਲ ਆਪਣੇ ਨਿੱਜੀ ਸਵਾਰਥਾਂ ਲਈ, ਨਿੱਜੀ ਦੁਆਇਸ਼ ਵਾਸਤੇ ਏਦਾਂ ਦੇ ਕੁਕਰਮ ਕੀਤੇ ਨੇ, ਉਹਨਾਂ ਨੂੰ ਪਕੜ ਕੇ ਸਾਡੇ ਹਵਾਲੇ ਕਰ ਦੇ, ਉਹਨਾਂ ਨੂੰ ਸਜ਼ਾ ਅਸੀਂ ਦੇਵਾਂਗੇ।
ਤੁਰਕ ਹਿੰਦੂ ਸੰਤਨ ਗਏ ਮਾਰਿਓ,
ਜਿਨ੍ਹਾਂ ਨੇ ਪਤਾ ਨੀ ਕਿਤਨੇ ਕ ਸੰਤ, ਕੇਵਲ ਹਿੰਦੂ ਧਰਮ ਦੇ ਹੀ ਨਹੀਂ ਅਨੇਕਾਂ ਮੁਸਲਮਾਨ ਸੰਤ ਵੀ ਪਕੜ ਪਕੜ ਕੇ ਮਾਰੇ। ਪਤਾ ਨੀ ਕਿੰਨੇ ਬੇਨਵੇ ਫਕੀਰ ਇਹਨਾਂ ਨੇ ਤਲ ਕੇ ਖਤਮ ਕਰ ਦਿੱਤੇ, ਕਿਤਨੇ ਸ਼ਰਮਦ ਪਕੜ ਕੇ ਇਹਨਾਂ ਨੇ ਫਾਹੇ ਟੰਗ ਦਿੱਤੇ।
ਉਹ ਪਲਟਾ ਮਲੇ ਪਾਏ,
ਉਹ ਸਾਰਾ ਬਦਲਾ ਅਸੀਂ ਇਹਨਾਂ ਕੋਲੋਂ ਲਵਾਂਗੇ, ਉਹ ਸਾਰਾ ਪਲਟਾ ਅਸੀਂ ਇਹਨਾਂ ਕੋਲੋਂ ਪ੍ਰਾਪਤ ਕਰਾਂਗੇ।
ਕਰੋ ਨਾਥ ਦੁਸ਼ਟਨ ਸਮਦਾਏ,
ਇਹਨਾਂ ਸਾਰਿਆਂ ਦੋਖੀਆਂ ਦਾ, ਇਹਨਾਂ ਸਾਰਿਆਂ ਦੁਸ਼ਟਾਂ ਦਾ, ਸਮੁਦਾਇ ਦਾ ਸਮੁਦਾਇ ਅਸੀਂ ਨਾਸ਼ ਕਰਕੇ ਰੱਖ ਦਿਆਂਗੇ। ਹੇ ਬਹਾਦਰ ਸ਼ਾਹ, ਇਹ ਸਾਡਾ ਸਵਾਲ ਹੈ, ਤੈਨੂੰ ਪੂਰਾ ਕਰਨਾ ਪਏਗਾ।
ਸੁਣ ਤੇ ਸ਼ਾਹ ਹੈਰਿਓ ਯੇ ਹੋਲਾ,
ਕਲਗੀਧਰ ਜੀ ਨੇ ਬਚਨ ਕਹੇ ਤੇ ਸੁਣਦਿਆਂ ਬਹਾਦਰ ਸ਼ਾਹ ਦੀ ਜ਼ਮੀਨ ਖਿਸਕ ਗਈ ਪੈਰਾਂ ਥੱਲੋਂ, ਹਿਰਦਾ ਹਲ ਗਿਆ ਇਕਦਮ, ਹਿਰਦਾ ਕੰਬ ਗਿਆ ਬਹਾਦਰ ਸ਼ਾਹ ਦਾ।
ਚਿੰਤਾ ਵਧੀ ਅਦਿਕ ਨਾ ਬੋਲਾ,
ਇਕਦਮ ਜਿਵੇਂ ਸੱਪ ਸੁੰਘ ਗਿਆ ਹੋਵੇ ਏਦਾਂ ਬਹਾਦਰ ਸ਼ਾਹ ਦੀ ਹਾਲਤ ਹੋ ਗਈ। ਮਨ ਵਿੱਚ ਚਿੰਤਾ ਚੱਲ ਪਈ, ਮੂੰਹ ਤੋਂ ਕੁਝ ਨਹੀਂ ਬੋਲਿਆ।
ਕਿਤਕ ਚਿਰਲੋ ਕਰੀ ਵਿਚਾਰਾ,
ਸੋਚੀ ਜਾਂਦਾ ਵੀ ਏਡਾ ਵੱਡਾ ਸਵਾਲ, ਇੰਨੇ ਸੂਬੇ, ਇੰਨੇ ਉਮਰਾਵ, ਇੰਨੇ ਅਫਸਰ ਫੜ ਕੇ ਮੈਂ ਗੁਰੂ ਦੇ ਹਵਾਲੇ ਕਿਵੇਂ ਕਰ ਦਿਆਂ, ਕਿਵੇਂ ਹਵਾਲੇ ਕਰ ਦਿਆਂ ਗੁਰੂ ਜੀ ਦੇ। ਏਦਾਂ ਬਹਾਦਰ ਸ਼ਾਹ ਸੋਚੀ ਜਾਂਦਾ, ਆਪਣੇ ਮਨ ਚ ਚਿੰਤਾ ਕਰਕੇ ਕੁਝ ਸਮੇਂ ਲਈ ਨਹੀਂ ਬੋਲਿਆ ਤੇ ਵਿਚਾਰ ਕਰ ਰਿਹਾ।
ਹੁਣ ਸਤਿਗੁਰ ਕੇ ਸੰਗ ਉਚਾਰਾ,
ਕੁਝ ਸਮਾਂ ਤਾਂ ਚੁੱਪ ਰਿਹਾ, ਫਿਰ ਵਿਚਾਰ ਕਰਕੇ ਬਹਾਦਰ ਸ਼ਾਹ ਬੋਲਿਆ ਸਤਿਗੁਰਾਂ ਨੂੰ ਕਹਿਣ ਲੱਗਾ
ਇਸ ਕੋ ਉੱਤਰ ਮੈਂ ਫਿਰ ਦਿਓ
ਕਹਿਣ ਲੱਗਾ ਗੁਰੂ ਜੀ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਤੁਹਾਡੇ ਇਸ ਸਵਾਲ ਦਾ ਜਵਾਬ ਮੈਂ ਕੁਝ ਸਮਾਂ ਬਾਅਦ ਦਿਆਂਗਾ
ਨਿਜ ਮੰਤਰੀ ਨ ਸਾਤ ਗਿਣ ਲਿਓ
ਕਿਉਂਕਿ ਇਹ ਬੜਾ ਵੱਡਾ ਕੰਮ ਹੈ ਕੋਈ ਛੋਟਾ ਕੰਮ ਨਹੀਂ ਕਿ ਮੈਂ ਸਿੱਧਾ ਇਹਦੇ ਵਾਸਤੇ ਫੈਸਲਾ ਲੈ ਲਵਾਂ ਮੈਨੂੰ ਇਸ ਕੰਮ ਲਈ ਫੈਸਲਾ ਲੈਣ ਵਾਸਤੇ ਆਪਣੇ ਵਜ਼ੀਰਾਂ ਨਾਲ ਸਲਾਹ ਕਰਨੀ ਪਵੇਗੀ ਆਪਣੇ ਮੰਤਰੀਆਂ ਤੇ ਸਲਾਹਕਾਰਾਂ ਨਾਲ ਸਲਾਹ ਕਰਨੀ ਪਵੇਗੀ
ਕਹਿ ਟਿਕ ਤੇ ਕਰੇ ਵਿਸਰਜਨ
ਏਦਾਂ ਕਹਿ ਕੇ ਬਹਾਦਰ ਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਕੋਲੋਂ ਵਿਸਰਜਿਤ ਕੀਤਾ ਹੈ
ਕਲਗੀਧਰ
ਜੀ ਬਹਾਦਰ ਸ਼ਾਹ ਕੋਲੋਂ ਉੱਠੇ ਮਹਾਰਾਜ ਜੀ ਜਾਣਦੇ ਸਨ ਵੀ ਇਹਨੇ ਸਾਡਾ ਇਹ ਕੰਮ ਨਹੀਂ ਕਰਨਾ ਸਾਹਿਬ ਜੀ ਜਾਣੀ ਜਾਣ ਜਾਣ ਇਕਰਾਰ ਵੀ ਇਹਦੇ ਕੋਲੋਂ ਤਾਂ ਹੀ ਲਿਖਾਇਆ ਸੀ ਇਕਰਾਰਨਾਮਾ ਵੀ ਲਿਖਿਆ ਹੋਇਆ ਵੀ ਇਹ ਵੀ ਆਪਣੇ ਪਿਓ ਵਾਂਗੂ ਫਿਰ ਮੁਕਰੇਗਾ ਹੀ ਨਾ ਬਾਅਦ ਵਿੱਚ ਤੇ ਇਕਰਾਰਨਾਮਾ ਹੋਵੇਗਾ ਤੇ ਦੱਸਾਂਗੇ ਵੀ ਇਹ ਤੇਰਾ ਹੀ ਲਿਖਿਆ ਹੋਇਆ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਉੱਠ ਕੇ ਵਾਪਸ ਜਿੱਥੇ ਸਤਿਗੁਰਾਂ ਦਾ ਬਾਗ ਵਿੱਚ ਡੇਰਾ ਸੀ ਵਾਪਸ ਆਏ ਨੇ
ਪਿੱਛੇ ਸਕਲ ਆਕਾਰ ਸਲਾਹੇ
ਉੱਧਰ ਬਹਾਦਰ ਸ਼ਾਹ ਨੇ ਕੀ ਕੀਤਾ ਹੁਣ ਉਹਦੇ ਵਾਸਤੇ ਸਮੱਸਿਆ ਬਣ ਗਈ ਕੀ ਕਰਾਂ ਕੀ ਨਾ ਕਰਾਂ ਇਹਨੇ ਆਪਣੇ ਜਿੰਨੇ ਸਲਾਹਕਾਰ ਸਨ ਇਹਦੇ ਜਿਹੜੇ ਖਾਸ ਮੰਤਰੀ ਵਜ਼ੀਰ ਸਨ ਉਹ ਸਾਰੇ ਨੇ ਬੁਲਾ ਲਏ
ਗੁਰ ਕੀ ਕਹੀ ਚਿੰਤ ਜੁਤ ਪ੍ਰਾਏ
ਸਤਿਗੁਰਾਂ ਦੇ ਕਹੇ ਹੋਏ ਬਚਨ ਬੜੀ ਚਿੰਤਾ ਦੇ ਸਹਿਤ ਇਹਨੇ ਉਸ ਵੇਲੇ ਬੋਲ ਕੇ ਕਹੇ ਆਪਣੇ ਵਜ਼ੀਰਾਂ ਤੇ ਸਲਾਹਕਾਰਾਂ ਨਾਲ ਗੱਲ ਕਰਨ ਲੱਗਾ
ਇਹ ਕਾਰਜ ਮਨ ਆਵੇ ਕੈਸੇ
ਕਹਿਣ ਲੱਗਾ ਦੱਸੋ ਜੀ ਆਹ ਕੰਮ ਹੈ ਗੁਰੂ ਜੀ ਨੇ ਆਹ ਸਵਾਲ ਪਾਇਆ ਹੁਣ ਦੱਸੋ ਵੀ ਇਹ ਸਵਾਲ ਗੁਰੂ ਜੀ ਦਾ ਆਪਾਂ ਕਿਵੇਂ ਪੂਰਾ ਕਰੀਏ ਇਹ ਕਿਵੇਂ ਪੂਰਾ ਹੋ ਸਕਦਾ ਇਹ ਆਪਾਂ ਹੁਣ ਕਿਵੇਂ ਕਰ ਸਕਦੇ ਹਾਂ
ਅਬਲੋ ਤੇਜ ਨਾ ਪਾਮਮ ਐਸੇ
ਹਾਲੇ ਤੱਕ ਤਾਂ ਮੇਰੀ ਪੂਰੀ ਬਾਦਸ਼ਾਹਤ ਵੀ ਕਾਇਮ ਨਹੀਂ ਹੋਈ ਪੂਰਨ ਤੌਰ ਤੇ ਹਾਲੇ ਮੈਂ ਕਾਬਜ਼ ਨਹੀਂ ਹੋਇਆ ਹਿੰਦੁਸਤਾਨ ਦੇ ਤਖ਼ਤ ਤੇ ਹਾਲੇ ਤਾਂ ਇੱਥੇ ਬੈਠਾ ਦੱਖਣ ਦਿਸ਼ਾ ਨੂੰ ਸਰ ਕਰਕੇ ਆਇਆ ਬਾਕੀ ਦਿਸ਼ਾਵਾਂ ਵਿੱਚ ਹਾਲੇ ਮੈਂ ਜਾਣਾ ਹੈ ਤੇ ਇੱਥੇ ਬੈਠਾ ਹਾਲੇ ਤੱਕ ਤਾਂ ਮੇਰੀ ਪੂਰੀ ਬਾਦਸ਼ਾਹਤ ਵੀ ਕਾਇਮ ਨਹੀਂ ਹੋਈ
ਕਹੋ ਇੱਕ ਸੂਬਾ ਜਿਸ ਕਾਲ
ਜੇ ਮੈਂ ਕਿਸੇ ਇੱਕ ਸੂਬੇ ਨੂੰ ਪਕੜਾਂਗਾ ਜਿਸ ਸਮੇਂ ਪਕੜ ਕੇ ਕੈਦ ਕਰਾਂਗਾ
ਪਰ ਰੋਜ ਸਲਤਨ ਚੱਲ ਚਾਲ
ਚਲੀ ਚਾਲ ਚਲਦਿਆਂ ਚਲਦਿਆਂ ਮੇਰੀ ਸਾਰੀ ਸਲਤਨਤ ਵਿੱਚ ਰੋਲਾ ਪੈ ਜਾਏਗਾ ਇੱਕ ਸੂਬੇ ਨੂੰ ਪਕੜਾਂਗਾ ਦੂਜੇ ਸੂਬੇ ਬਗਾਵਤ ਕਰ ਦੇਣਗੇ
ਵਿਗੜ ਜਾਏਗੇ ਲਸ਼ਕਰ ਭਾਰੇ
ਦੂਜੇ ਸਾਰੇ ਸੂਬੇਦਾਰ ਮੇਰੇ ਨਾਲ ਵਿਗੜ ਗਏ ਤੇ ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਚ ਲਸ਼ਕਰ ਹੈ ਫੌਜਾਂ ਦਾ ਉਹ ਲਸ਼ਕਰ ਵੀ ਵਿਗੜ ਜਾਏਗਾ ਮੇਰੇ ਬਰਖਿਲਾਫ ਹੋ ਜਾਣਗੇ ਬਗਾਵਤ ਹੋ ਜਾਏਗੀ ਮੇਰੇ ਸਾਹਮਣੇ
ਇਤਬਾਰ ਬਣੇ ਨਰ ਸਾਰੇ
ਔਰ ਸਾਰਿਆਂ ਦੇ ਨਾਲ ਕਿਸੇ ਨਾਲ ਮੇਰਾ ਇਤਬਾਰ ਨਹੀਂ ਬਣੇਗਾ ਸਾਰਿਆਂ ਨੂੰ ਮੇਰੇ ਤੇ ਬੇਇਤਬਾਰੀ ਹੋ ਜਾਏਗੀ ਉਹ ਇਹ ਸੋਚਣਗੇ ਵੀ ਇੱਕ ਸੂਬੇ ਸਰਹੰਦ ਨੂੰ ਫੜਿਆ ਇਹ ਸਾਨੂੰ ਵੀ ਫੜ ਸਕਦਾ ਏਦਾਂ ਸਾਰੇ ਮੇਰੇ ਤੇ ਬੇਇਤਬਾਰੀ ਕਰਨਗੇ
ਜਬ ਸੂਬੇ ਬਿਗੜੇ ਲੜ ਪਰੇ
ਸੂਬੇ ਸਾਰੇ ਵਿਗੜ ਕੇ ਮੇਰੇ ਨਾਲ ਲੜ ਪਏ
ਸਭ ਦੇਸ਼ ਨਰੋਰਾ ਬਿਸਤਰੇ
ਮੇਰੇ ਸਾਰੇ ਦੇਸ਼ ਵਿੱਚ ਰੌਲਾ ਪੈ ਜਾਏਗਾ ਸਾਰਾ ਦੇਸ਼ ਮੇਰਾ ਇੱਕ ਵਾਰੀ ਸ਼ੋਰ ਸ਼ਰਾਬੇ ਵਿੱਚ ਆ ਕੇ ਸਾਰੇ ਪਾਸੇ ਫਤੂਰ ਪੈ ਜਾਏਗਾ
ਕਹੋ ਗੁਰੂ ਸੰਗ ਕਈ ਹੈ ਕੈਸੇ
ਤੁਸੀਂ ਦੱਸੋ ਮੈਂ ਗੁਰੂ ਜੀ ਨੂੰ ਕੀ ਜਵਾਬ ਦਿਆਂ ਸਿੱਧਾ ਮੈਂ ਉਹਨਾਂ ਨੂੰ ਨਾ ਵੀ ਨਹੀਂ ਕਰ ਸਕਦਾ ਇਹੋ ਜਿਹੇ ਢੰਗ ਦਾ ਜਵਾਬ ਦੱਸੋ ਕਿ ਜਿਹਦੇ ਨਾਲ ਗੁਰੂ ਜੀ ਨੂੰ ਵੀ ਤਸੱਲੀ ਬਖਸ਼ ਮੈਂ ਜਵਾਬ ਦੇ ਸਕਾਂ
ਜਿਸ ਦੀ ਰਿਸੈ ਨਾ ਰਹਿ ਰਸ ਐਸੀ
ਜਿਸ ਨਾਲ ਸਤਿਗੁਰੂ ਜੀ ਮੇਰੇ ਤੇ ਗੁੱਸੇ ਨਾ ਹੋਣ ਤੇ ਮੇਰਾ ਸਤਿਗੁਰਾਂ ਦੇ ਨਾਲ ਵੀ ਪ੍ਰੇਮ ਬਣਿਆ ਰਹੇ ਏਦਾਂ ਦਾ ਕੋਈ ਜਵਾਬ ਦੱਸੋ ਜਿਹੜਾ ਮੈਂ ਘੜ ਕੇ ਗੁਰੂ ਜੀ ਨੂੰ ਸੁਣਾ ਸਕਾਂ
ਜਬ ਇਸ ਚਿੰਤਾ ਸਹਿਤ ਬਖਾਨਾ
ਇਸ ਤਰ੍ਹਾਂ ਦੀ ਚਿੰਤਾ ਸਹਿਤ ਜਦੋਂ ਇਹ ਬੋਲਿਆ ਆਪਣੇ ਵਜ਼ੀਰਾਂ ਨੂੰ ਕਿਹਾ ਇਹ ਬੋਲ
ਮਿਲ ਮੰਤਰੀ ਨ ਮੰਤਰ ਕੋ ਠਾਨਾ
ਜਿਹੜੇ ਇਹਦੇ ਮੰਤਰੀ ਸਨ ਸਲਾਹਕਾਰ ਸਨ ਉਹਨਾਂ ਸਾਰੇ ਮੰਤਰੀਆਂ ਨੇ ਸਾਰੇ ਸਲਾਹਕਾਰਾਂ ਨੇ ਫਿਰ ਇਹਨੂੰ ਦੱਸਿਆ ਕਹਿਣ ਲੱਗੇ
ਇੱਕ ਸਮਤ ਲਗ ਕੁਛ ਨਾ ਕਹੀਏ
ਕਹਿਣ ਲੱਗੇ ਬਹਾਦਰ ਸ਼ਾਹ ਇੱਕ ਸਾਲ ਤੱਕ ਗੁਰੂ ਜੀ ਨੂੰ ਅਟਕਾ ਕੇ ਰੱਖਣ ਵਾਸਤੇ ਬੇਨਤੀ ਕਰ ਗੁਰੂ ਜੀ ਨੂੰ ਕਹਿ ਕਿ ਗੁਰੂ ਜੀ ਇੱਕ ਸਾਲ ਤੁਸੀਂ ਹਾਲੇ ਹੋਰ ਠਹਿਰ ਜਾਓ
ਚਲੋ ਹੁਕਮ ਨਾ ਮੇਰੋ ਲਈਏ
ਇਹ ਕਹਿ ਦੇ ਗੁਰੂ ਜੀ ਨੂੰ ਕਿ ਗੁਰੂ ਜੀ ਹਾਲੇ ਮੇਰਾ ਹੁਕਮ ਨਿਸ਼ਚਲ ਨਹੀਂ ਹੋਇਆ ਮੇਰੀ ਬਾਦਸ਼ਾਹਤ ਕਾਇਮ ਨਹੀਂ ਹੋਈ ਮੈਂ ਆਪਣੀ ਬਾਦਸ਼ਾਹਿਤ ਨੂੰ ਕਾਇਮ ਕਰਨ ਲਈ ਇੱਕ ਸਾਲ ਦਾ ਸਮਾਂ ਲੱਗ ਜਾਣਾ ਸਾਰੇ ਦੇਸ਼ ਦਾ ਪ੍ਰਬੰਧ ਚਲਾਉਣ ਵਾਸਤੇ ਤੇ ਜਦੋਂ ਮੈਂ ਪੂਰਨ ਤੌਰ ਤੇ ਅਚਲ ਹੋ ਜਾਵਾਂਗਾ ਫਿਰ ਮੈਂ ਆਪਣਾ ਹੁਕਮ ਕਰ ਸਕਦਾ ਇੱਕ ਸਾਲ ਤੱਕ ਹਾਲੇ ਗੁਰੂ ਜੀ ਮੈਂ ਤੁਹਾਡਾ ਸਵਾਲ ਪੂਰਾ ਨਹੀਂ ਕਰ ਸਕਦਾ
ਜਬ ਟਿਕ ਜਾਏ ਤੇਜ ਜਗ ਆਛੇ
ਜਦੋਂ ਮੇਰਾ ਪੂਰਾ ਤੇਜ ਟਿਕ ਜਾਏਗਾ ਮੈਂ ਪੂਰੇ ਪ੍ਰਤਾਪ ਸਹਿਤ ਬਾਦਸ਼ਾਹੀ ਪ੍ਰਾਪਤ ਕਰਕੇ ਬੈਠ ਜਾਵਾਂਗਾ
ਗੁਰੂ ਸਵਾਲ ਆਪ ਕੋ ਬਾਛੇ
ਫਿਰ ਗੁਰੂ ਜੀ ਮੈਂ ਤੁਹਾਡਾ ਸਵਾਲ ਪੂਰਾ ਕਰ ਸਕਦਾ ਫਿਰ ਮੈਂ ਤੁਹਾਡਾ ਇਹ ਸਵਾਲ ਪੂਰਾ ਕਰ ਸਕਦਾ ਉਦੋਂ ਤੱਕ ਮੇਰੀ ਬੇਵਸੀ ਹੈ
ਇਤਿਹਾਸਕ ਸਮਝਾਏ ਸਿਧਾਏ
ਇਦਾਂ ਜਿਹੜੇ ਵਜ਼ੀਰ ਸਨ ਵਕੀਲ ਸਨ ਇਹਦੇ ਉਹਨਾਂ ਨੇ ਬਹਾਦਰ ਸ਼ਾਹ ਨੂੰ ਇਹ ਗੱਲ ਸਮਝਾ ਦਿੱਤੀ ਗੁਰੂ ਸਾਹਿਬ ਨੂੰ ਇੱਕ ਸਾਲ ਵਾਸਤੇ ਟਾਲਾ ਕਰਕੇ ਕਹਿ ਦੇ ਕਿ ਇੱਕ ਸਾਲ ਗੁਰੂ ਜੀ ਮੈਂ ਤੁਹਾਡਾ ਇਹ ਵਚਨ ਨਹੀਂ ਪੂਰਾ ਕਰ ਸਕਦਾ ਕਰਾਂਗਾ ਪਰ ਇੱਕ ਸਾਲ ਬਾਅਦ ਕਰਾਂਗਾ ਇਹ ਗੱਲ ਸਿਖਾ ਕੇ ਬਹਾਦਰ ਸ਼ਾਹ ਨੂੰ ਉਹ ਵਜ਼ੀਰ ਚਲੇ ਗਏ
ਗਿਣਤੀ ਗਾਤ ਦਿਨ ਦੋਏ ਬਿਤਾਏ
ਇਹਦਾ ਗਿਣਤੀ ਗਟੀਆਂ ਕਰਦਿਆਂ ਬਹਾਦਰ ਸ਼ਾਹ ਨੇ ਤਕਰੀਬਨ 2 ਦਿਨ ਬਤੀਤ ਕੀਤੇ
ਹੁਣ ਸਤਿਗੁਰ ਨੇ ਜੀ ਨਿਕਟ ਬੁਲਾਏ
2 ਦਿਨਾਂ ਬਾਅਦ ਸਤਿਗੁਰੂ ਜੀ ਨੂੰ ਜਵਾਬ ਦੇਣ ਵਾਸਤੇ ਨੇ ਕਲਗੀਧਰ ਜੀ ਨੂੰ ਆਪਣੇ ਕੋਲ ਸੱਦਿਆ ਬੁਲਾਇਆ
ਆਏ ਅਰੋ ਹੈ ਕਲ ਤਬ ਆਏ
10ਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਘੋੜੇ ਤੇ ਸਵਾਰ ਹੋਏ ਘੋੜੇ ਤੇ ਅਸਵਾਰ ਹੋ ਕੇ ਸਹਿਬ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦੇ ਕਿਲੇ ਵਿੱਚ ਆਏ
ਨਾਨਮਿਓ ਸਨਮਾਨ ਬਿਠਾਏ
ਗੁਰਦੇਵ ਦੇ ਕੋਲ ਆਏ ਨੇ ਬੜੇ ਅਦਬ ਨਾਲ ਸਤਕਾਰ ਨਾਲ ਸਤਿਗੁਰਾਂ ਅੱਗੇ ਨਿਮ ਕੇ ਮੱਥਾ ਟੇਕਿਆ
ਹੱਥ ਜੋੜ ਕਰ ਗਾਥ ਸੁਣਾਏ
ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੇ ਆਪਣੀ ਸਾਰੀ ਗਾਥਾ ਆਪਣੀ ਸਾਰੀ ਵਿਥਿਆ ਸੁਣਾਈ ਹੈ
ਤੁਮ ਪ੍ਰਤਾਪ ਤੇ ਸਲਤਨ ਪਾਏ ਅਸਨਾ ਹੋਏ ਅਬ ਬਿਗੜ ਸੁਜਾਏ
ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੇ ਪ੍ਰਤਾਪ ਨਾਲ ਇਹ ਸਲਤਨਤ ਪ੍ਰਾਪਤ ਕੀਤੀ ਹੈ ਤੁਹਾਡੇ ਪ੍ਰਤਾਪ ਨਾਲ ਮੈਨੂੰ ਇਹ ਬਾਦਸ਼ਾਹੀ ਮਿਲੀ ਮੈਂ ਹਿੰਦੁਸਤਾਨ ਦੇ ਤਖ਼ਤ ਤੇ ਕਾਬਜ ਹੋਇਆ ਮਹਾਰਾਜ ਕਿਤੇ ਐਸਾ ਨਾ ਹੋ ਜਾਏ ਕਿ ਮੇਰੀ ਇਹ ਪਾਤਸ਼ਾਹੀ ਵਿਗੜ ਜਾਏ ਕਿਤੇ ਐਸਾ ਨਾ ਹੋਵੇ ਕਿ ਮੇਰੇ ਖਿਲਾਫ ਮੇਰੇ ਦੇਸ਼ ਵਿੱਚ ਬਗਾਵਤ ਹੋ ਜਾਏ ਮਹਾਰਾਜ ਇਹਦਾ ਖਿਆਲ ਤੁਸੀਂ ਕਿਰਪਾ ਕਰਕੇ ਰੱਖੋ
ਇਸ ਡਰ ਤੇ ਇੱਕ ਬਰਕ ਬਿਤਾਓ
ਇਸ ਡਰ ਕਰਕੇ ਮਹਾਰਾਜ ਮੈਂ ਤੁਹਾਡਾ ਸਵਾਲ ਪੂਰਾ ਕਰਾਂਗਾ ਪਰ ਮੈਨੂੰ 1 ਸਾਲ ਦਾ ਸਮਾਂ ਦੇ ਦਿਓ ਹਾਲੇ ਮੈਂ ਤੁਹਾਡਾ ਸਵਾਲ ਪੂਰਾ ਕਰਨ ਵਿੱਚ ਸਮਰੱਥ ਨਹੀਂ ਹਾਂ ਮੇਰੀ ਹਾਲੇ ਸਲਤਨਤ ਪੂਰੀ ਕਾਇਮ ਨਹੀਂ ਹੋਈ ਬਾਦਸ਼ਾਹਤ ਕਾਇਮ ਨਹੀਂ ਹੋਈ ਤੇ ਮਹਾਰਾਜ ਜਿਹੜਾ ਤੁਹਾਡਾ ਸਵਾਲ ਜੇ ਮੈਂ ਹੁਣ ਪੂਰਾ ਕਰਾਂ ਤੇ ਮੇਰੇ ਖਿਲਾਫ ਬਗਾਵਤ ਹੋ ਸਕਦੀ ਹੈ ਸੂਬੇਦਾਰ ਮੇਰੇ ਖਿਲਾਫ ਲੜਨ ਨੂੰ ਤਿਆਰ ਹੋ ਸਕਦੇ ਨੇ ਇਸ ਕਰਕੇ ਮਹਾਰਾਜ ਮੈਨੂੰ 1 ਸਾਲ ਦਾ ਸਮਾਂ ਦੇ ਦਿਓ
ਕਾਜ਼ੀ ਮੁੱਲਾ ਨਾ ਗਹਿਵਾਓ
ਮਹਾਰਾਜ ਹਾਲੇ ਨਾ ਕਾਜ਼ੀਆਂ ਮੁੱਲਾ ਨੂੰ ਨਾ ਪਕੜਾਓ ਹਾਲੇ ਮੈਂ ਇਹਨਾਂ ਕਾਜ਼ੀਆਂ ਮੁੱਲਿਆਂ ਨੂੰ ਪਕੜ ਵੀ ਨਹੀਂ ਸਕਦਾ ਤੇ ਤੁਸੀਂ ਵੀ ਹਾਲੇ ਇਹਨਾਂ ਨੂੰ ਨਾ ਪਕੜਵਾਓ
ਸੂਬੇ ਵਿਗੜ ਜਾਣਗੇ ਸਾਰੇ
ਸੂਬੇ ਵਿਗੜ ਜਾਣਗੇ ਮੇਰੇ ਸਾਰੇ ਨਵਾਬ ਵਿਗੜ ਜਾਣਗੇ ਇਹ ਕਾਜ਼ੀ ਮੁੱਲਾਂ ਤਾਂ ਸਾਰਾ ਰਾਜਤੰਤਰ ਚਲਾ ਰਹੇ ਨੇ ਸਾਡਾ ਔਰੰਗਜ਼ੇਬ ਨੇ ਇਹਨਾਂ ਨੂੰ ਸਿਰੇ ਚੜਾਇਆ ਹੋਇਆ ਤੇ ਮਹਾਰਾਜ ਹੌਲੇ ਹੌਲੇ ਇਹਨਾਂ ਨੂੰ ਥੱਲੇ ਲਾਉਣਾ ਪਵੇਗਾ
ਬੇਤਬਾਰੀ ਮੋਏ ਵਿਚਾਰੇ
ਇਹ ਸਾਰੇ ਮੇਰੇ ਤੇ ਬੇਤਬਾਰੀ ਕਰਨਗੇ ਮੇਰੇ ਤੇ ਕੋਈ ਯਕੀਨ ਨਹੀਂ ਕਰੇਗਾ ਭਰੋਸਾ ਨਹੀਂ ਕਰੇਗਾ
ਸੰਮਤ ਬੀਤੇ ਰਾਵਰ ਸਵਾਲ ਮੈਂ ਪੂਰਨ ਕਰੋਂ ਦਰਾਲ
ਮਹਾਰਾਜ 1 ਸਾਲ ਬੀਤਣ ਤੋਂ ਬਾਅਦ ਮੈਂ ਕਿਸੇ ਵੀ ਹਿੱਲੇ ਤੁਹਾਡਾ ਸਵਾਲ ਜ਼ਰੂਰ ਪੂਰਾ ਕਰਾਂਗਾ ਕੁਝ ਹੋ ਜਾਏ ਜਿੰਨਾ ਛੇਤੀ ਹੋ ਸਕੇਗਾ ਮੈਂ ਤੁਹਾਡਾ ਇਹ ਸਵਾਲ ਜ਼ਰੂਰ ਪੂਰਾ ਕਰਾਂਗਾ
ਬਨੋ ਨਾ ਬੇਮੁਖ ਸੰਗ ਤਿਆਰੇ
ਮਹਾਰਾਜ ਮੈਂ ਤੁਹਾਡੇ ਤੋਂ ਵੀ ਬੇਮੁਖ ਨਹੀਂ ਬਣਾਂਗਾ ਮੈਂ ਤੁਹਾਡੇ ਤੋਂ ਵੀ ਬੇਮੁਖ ਨਹੀਂ ਹੋਵਾਂਗਾ
ਮੈਂ ਜਾਣੋ ਨੀਕੇ ਉਪਕਾਰੇ
ਮਹਾਰਾਜ ਮੈਂ ਤੁਹਾਡੇ ਕੀਤੇ ਉਪਕਾਰ ਨੂੰ ਭਲੀ ਪ੍ਰਕਾਰ ਨਾਲ ਜਾਣਦਾ ਹੁਣ ਬਹਾਦਰ ਸ਼ਾਹ ਨੂੰ ਆਪਣਾ ਰਾਜ ਦਿਸ ਰਿਹਾ ਪਰ ਉਦੋਂ ਨਹੀਂ ਸੀ ਇਹਨੂੰ ਦਿਸਦਾ ਵੀ ਜਦੋਂ ਕਲਗੀਧਰ ਨੇ ਉਮੀਦ ਹੀ ਨਹੀਂ ਸੀ ਤੈਨੂੰ ਰਾਜ ਦੇ ਦਿੱਤਾ ਹੁਣ ਤਾਂ ਤਖ਼ਤ ਤੇ ਬੈਠਾ ਹੋਇਆ ਵੀ ਡਰ ਰਿਹਾ ਕਿ ਮੇਰਾ ਤਖ਼ਤ ਨਾ ਖੁੱਸ ਜਾਏ ਪਰ ਉਦੋਂ ਜਦੋਂ ਇਹਨੂੰ ਪਤਾ ਹੀ ਨਹੀਂ ਸੀ ਵੀ ਮੇਰੀ ਜਾਨ ਵੀ ਬਚੇਗੀ ਨਾ ਬਚੇਗੀ ਉਦੋਂ ਤਾਂ ਸਤਿਗੁਰਾਂ ਨੇ ਇਹਨੂੰ ਰਾਜ ਦੇ ਦਿੱਤਾ ਭਰੋਸਾ ਨਹੀਂ ਬੱਜ ਰਿਹਾ ਹੁਣ ਕਿ ਸਤਿਗੁਰੂ ਜੀ ਜੋ ਚਾਹੇ ਕਰ ਸਕਦੇ ਨੇ ਐਸਾ ਸਮਰੱਥ ਨਹੀਂ ਜਾਣ ਰਿਹਾ ਸਤਿਗੁਰਾਂ ਨੂੰ ਤੇ ਹੋਰ ਆਨੇ ਕਾਨੇ ਬਹਾਨੇ ਲਾ ਰਿਹਾ ਕਹਿੰਦਾ ਮਹਾਰਾਜ ਕਿਰਪਾ ਕਰੋ ਦਇਆ ਕਰੋ ਇੱਕ ਸਾਲ ਬਾਅਦ ਮੈਂ ਤੁਹਾਡਾ ਇਹ ਬਚਨ ਜ਼ਰੂਰ ਪੂਰਾ ਕਰਾਂਗਾ।
ਸੁਣ ਸ਼੍ਰੀ ਮੁਕਤ ਸਾਹਿਬ ਫੁਰਮਾਇਓ।
ਜਦੋਂ ਬਹਾਦਰ ਸ਼ਾਹ ਨੇ ਇਸ ਤਰ੍ਹਾਂ ਜਵਾਬ ਦਿੱਤਾ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਅਬ ਤੋ ਇਹ ਪਾਜ ਕਹਿਣ ਮਨ ਭਾਇਓ।
ਮਹਾਰਾਜ ਜੀ ਕਹਿਣ ਲੱਗੇ ਬਹਾਦਰ ਸ਼ਾਹ ਹੁਣ ਸਾਡੇ ਨਾਲ ਕਪਟ ਭਰੇ ਸਵਾਲ ਜਵਾਬ ਕਰਦਾ, ਹੁਣ ਸਾਡੇ ਨਾਲ ਕਪਟ ਰੱਖ ਕੇ ਆਪਣੇ ਵਜ਼ੀਰਾਂ ਨਾਲ ਸਲਾਹ ਕਰਕੇ ਉਹਨਾਂ ਨੇ ਜਿਵੇਂ ਕਹਿ ਦਿੱਤਾ ਕਪਟ ਕਰਕੇ ਛਲ ਕਰਕੇ ਵੀ ਚਲੋ ਸਾਲ ਦਾ ਸਮਾਂ ਟਲ ਜਾਏਗਾ, ਗੁਰੂ ਜੀ ਨੂੰ ਟਾਲ ਦਿੰਦੇ ਹਾਂ, ਸਾਲ ਬਾਅਦ ਵੇਖਾਂਗੇ ਜੋ ਹੋਵੇਗਾ, ਸਾਲ ਬਾਅਦ ਵੇਖਾਂਗੇ। ਟਾਲਾ ਕਰਨ ਵਾਸਤੇ ਤੂੰ ਸਾਡੇ ਨਾਲ ਕਪਟ ਭਰਿਆ ਫਰੇਬ ਭਰਿਆ ਜਵਾਬ ਦੇ ਰਿਹਾ।
ਇਸੀ ਤੇ ਅਮਲ ਲਿਖਤ ਕਰਾਏ ਸਲਤਨ ਪਾਏ ਸੋ ਨਟ ਕਰ ਜਾਏ।
ਇਸੇ ਕਰਕੇ ਅਸੀਂ ਤੇਰੇ ਕੋਲੋਂ ਲਿਖਤ ਕਰਵਾਈ ਸੀ ਬਹਾਦਰ ਸ਼ਾਹ, ਤੂੰ ਆਪ ਆਪਣੀ ਕਲਮ ਦੇ ਨਾਲ ਇਕਰਾਰਨਾਮਾ ਸਾਨੂੰ ਲਿਖ ਕੇ ਦਿੱਤਾ ਸੀ, ਕਿਉਂਕਿ ਸਾਨੂੰ ਇਹ ਪਤਾ ਸੀ ਕਿ ਜੇ ਤੈਨੂੰ ਬਾਦਸ਼ਾਹੀ ਮਿਲ ਗਈ ਤੇ ਬਾਅਦ ਵਿੱਚ ਤੂੰ ਛਲ ਕਰੇਗਾ, ਬਾਦਸ਼ਾਹੀ ਪ੍ਰਾਪਤ ਕਰਕੇ ਬਾਅਦ ਵਿੱਚ ਮੁਕਰੇਗਾ, ਇਹ ਅਸੀਂ ਜਾਣਦੇ ਸੀ, ਤਾਂ ਹੀ ਤੇਰੇ ਕੋਲ ਲਿਖਤ ਕਰਵਾਈ ਸੀ।
ਤੋ ਫਰੇਬ ਲਿਖੇ ਪਰ ਕੇਨ,
ਪਰ ਤੂੰ ਵੀ ਫਿਰ ਲਿਖੇ ਹੋਏ ਤੇ ਵੀ ਫਰੇਬ ਕੀਤਾ, ਜ਼ੁਬਾਨੀ ਬੋਲੇ ਹੋਏ ਤੇ ਕੋਈ ਫਰੇਬ ਕਰੇ ਤਾਂ ਠੀਕ ਹੈ, ਕੋਈ ਗੱਲ ਸਮਝ ਵਿੱਚ ਆਉਂਦੀ ਆ, ਪਰ ਤੂੰ ਤਾਂ ਲਿਖਣ ਤੋਂ ਬਾਅਦ ਵੀ ਫਰੇਬ ਕਰ ਰਿਹਾ, ਲਿਖਣ ਤੋਂ ਬਾਅਦ ਵੀ ਛਲ ਕਰ ਰਿਹਾ।
ਤੈ ਇੱਕ ਸਵਾਲ ਹਮਾਰੋ ਦੀਨ,
ਤੂੰ ਸਾਡਾ ਇੱਕ ਸਵਾਲ ਸਾਨੂੰ ਨਹੀਂ ਦਿੱਤਾ, ਤੂੰ ਸਾਡਾ ਇੱਕ ਸਵਾਲ ਪੂਰਾ ਨਹੀਂ ਕੀਤਾ ਜੋ ਅਸੀਂ ਕਿਹਾ।
ਤੁਰਕਨ ਤੇ ਅਮ ਸਲਤਨ ਨਾਸ਼ੇ ਦੀਨ ਹੋਏ ਲੀਨਸ ਨਿਜ ਪਾਸੇ।
ਬਹਾਦਰ ਸ਼ਾਹ ਅਸੀਂ ਤਾਂ ਤੁਰਕਾਂ ਦਾ ਰਾਜ ਖਤਮ ਕਰ ਦਿੱਤਾ ਸੀ, ਪਰ ਤੂੰ ਸਾਡੇ ਅੱਗੇ ਦੀਨ ਹੋ ਕੇ ਕਗਿਆਇਆ, ਸਾਡੇ ਅੱਗੇ ਮਿੰਨਤਾਂ ਤੇ ਤਰਲੇ ਕੀਤੇ ਤੇ ਅਸੀਂ ਤੈਨੂੰ ਰਾਜ ਵਾਪਸ ਦੇ ਦਿੱਤਾ, ਨਹੀਂ ਤਾਂ ਤੁਰਕਾਂ ਦਾ ਰਾਜ ਤਾਂ ਅਸੀਂ ਔਰੰਗਜ਼ੇਬ ਤੋਂ ਬਾਅਦ ਹੀ ਖਤਮ ਕਰ ਦਿੱਤਾ ਸੀ।
ਤੋ ਨਾ ਹਮ ਸੋ ਉਤਰਿਓ ਪੂਰਾ,
ਤੇ ਫਿਰ ਵੀ ਤੂੰ ਸਾਡੇ ਨਾਲ ਪੂਰਾ ਨਹੀਂ ਉਤਰਿਆ, ਫਿਰ ਵੀ ਤੂੰ ਸਾਡੇ ਨਾਲ ਸਾਬਤ ਹੋ ਕੇ ਪੇਸ਼ ਨਹੀਂ ਆਇਆ।
ਦਿਓ ਨਾ ਦੇਬੇ ਕਯੋ ਜ਼ਰੂਰਾ,
ਜਿਹੜਾ ਸਵਾਲ ਤੂੰ ਸਾਡਾ ਪੂਰਾ ਕਰਨ ਲਈ ਕਿਹਾ ਸੀ ਉਹ ਸਵਾਲ ਤਾਂ ਸਾਡਾ ਪੂਰਾ ਨਹੀਂ ਕੀਤਾ।
ਇਹ ਤੋ ਦੇਨ ਇਹ ਤੋ ਵਧਿਆਏ ਚਹਿਤਕਾਰ ਤੁਝੋ ਬਨ ਬਾਏ।
ਮਹਾਰਾਜ ਜੀ ਕਹਿੰਦੇ ਇਹ ਤਾਂ ਬਹਾਦਰ ਸ਼ਾਹ ਸੀ, ਤੈਨੂੰ ਵਡਿਆਈ ਦੇਣਾ ਚਾਹੁੰਦੇ ਸੀ, ਤੈਨੂੰ ਇਹ ਵਡਿਆਈ ਦੇਣਾ ਚਾਹੁੰਦੇ ਸੀ ਤੇਰੇ ਕੋਲੋਂ ਇਹ ਕੰਮ ਕਰਕੇ ਵੀ ਜਿਹੜੇ ਤੇਰੇ ਪਿਓ ਨੇ ਕੰਮ ਵਿਗਾੜੇ ਨੇ ਉਹ ਤੂੰ ਸੁਧਾਰ ਲਵੇਂ, ਤੈਨੂੰ ਅਸੀਂ ਵਡਿਆਈ ਦੇਣਾ ਚਾਹੁੰਦੇ ਸੀ, ਪਰ ਤੂੰ ਉਹ ਵਡਿਆਈ ਲੈਣਾ ਨਹੀਂ ਚਾਹੁੰਦਾ, ਤੇਰੇ ਕੋਲੋਂ ਇਹ ਕੰਮ ਅਸੀਂ ਕਰਾਉਣਾ ਚਾਹੁੰਦੇ ਸੀ।
ਭਾਗ ਬਿਕੈ ਨਾ ਸਮਝ ਸੋ ਤੋ ਭਾਗ ਬਿਕੇ ਨਹੀਂ,
ਤੇਰੇ ਭਾਗਾਂ ਵਿੱਚ ਵਡਿਆਈ ਲਿਖੀ ਨਹੀਂ ਹੋਈ। ਬਹਾਦਰ ਸ਼ਾਹ ਅਸੀਂ ਤਾਂ ਤੇਰੇ ਕੋਲੋਂ ਇਹ ਕੰਮ ਕਰਾਉਣਾ ਚਾਹੁੰਦੇ ਸੀ, ਨਹੀਂ ਤਾਂ ਸਾਡੇ ਲਈ ਇਹ ਕੰਮ ਔਖਾ ਨਹੀਂ, ਅਸੀਂ ਆਪਣੇ ਕਿਸੇ ਸਿੱਖ ਕੋਲੋਂ ਵੀ ਕਰਾ ਸਕਦੇ ਹਾਂ, ਤੇਰੇ ਕੋਲੋਂ ਇਹ ਤਾਂ ਕਰਾਉਣਾ ਚਾਹੁੰਦੇ ਸੀ ਵੀ ਤੈਨੂੰ ਵਡਿਆਈ ਮਿਲ ਜਾਏਗੀ, ਤੂੰ ਬਾਦਸ਼ਾਹ ਹੈ ਵੀ ਤੂੰ ਨਿਆਂ ਕੀਤਾ ਇਨਸਾਫ ਕੀਤਾ, 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਫੜ ਕੇ ਸ਼ਹੀਦ ਕਰਨ ਵਾਲੇ ਨੂੰ ਫੜਨਾ, ਉਹਨੂੰ ਪਕੜ ਕੇ ਸਜ਼ਾ ਦੇਣੀ, ਇਹ ਨਿਆਂ ਨਹੀਂ ਗਾ, ਇਹ ਨਿਆਂ ਤੇਰੇ ਕੋਲੋਂ ਅਸੀਂ ਕਰਾਉਣਾ ਚਾਹੁੰਦੇ ਸੀ, ਇਨਸਾਫ ਤੇਰੇ ਕੋਲੋਂ ਕਰਾਉਣਾ ਚਾਹੁੰਦੇ ਸੀ ਕਿ ਤੈਨੂੰ ਵਡਿਆਈ ਮਿਲੇ ਲੋਕਾਂ ਵਿੱਚ, ਪਰ ਲੱਗਦਾ ਜਾਪਦਾ ਕਿ ਤੇਰੇ ਭਾਗਾਂ ਵਿੱਚ ਇਹ ਵਡਿਆਈ ਲਿਖੀ ਨਹੀਂ ਹੋਈ।
ਸਮਝ ਦੇ ਕੇ ਆਪਣੇ ਚਿੱਤ ਸਹੀ,
ਇਹ ਗੱਲ ਤੂੰ ਆਪਣੇ ਚਿੱਤ ਵਿੱਚ ਸਮਝ ਕੇ ਵੇਖ ਲੈ।
ਅਬ ਇੱਕ ਐਸੋ ਸਿੱਖ ਬਨਾਵੋ ਜਗ ਮੈਂ ਦੇ ਕਰ ਤੇਜ ਵਧਾਵੋ।
ਮਹਾਰਾਜ ਜੀ ਕਹਿੰਦੇ ਠੀਕ ਆ ਬਹਾਦਰ ਸ਼ਾਹ, ਜੇ ਤੂੰ ਇਹ ਕੰਮ ਨਹੀਂ ਕਰਦਾ ਤੇ ਇਹ ਕੰਮ ਅਸੀਂ ਆਪਣੇ ਇੱਕ ਸਿੱਖ ਕੋਲੋਂ ਕਰਾਵਾਂਗੇ, ਇੱਕ ਐਸਾ ਸਿੱਖ ਬਣਾਵਾਂਗੇ ਜਿਸ ਨੂੰ ਇਸ ਜਗਤ ਦੇ ਵਿੱਚ ਭਾਰੀ ਤੇਜ ਦੇ ਕੇ ਉਹਦਾ ਵਾਧਾ ਕਰਾਂਗੇ।
ਜੈ ਜੈ ਦੋਖੀ ਕਰੋੜ ਕੁਚਾਲੇ ਤੈ ਤੈ ਪਹੁੰਚੇ ਬੋ ਬਲ ਨਾਲੇ।
ਜਿੱਥੇ ਜਿੱਥੇ ਦੋਖੀ ਕੂੜ ਕੁਚਾਲੇ ਲੋਕ ਰਹਿੰਦੇ ਨੇ ਉੱਥੇ ਉੱਥੇ ਉਹ ਸਾਡਾ ਸਿੱਖ ਜਾ ਕੇ ਉਹਨਾਂ ਨੂੰ ਸੋਧਾ ਲਾਵੇਗਾ, ਜਿੱਧਰ ਜਾਏਗਾ ਲੋਕ ਇਹੀ ਆਖਣਗੇ ਗੁਰੂ ਕਲਗੀਧਰ ਦਾ ਬੰਦਾ ਆ ਰਿਹਾ ਬੰਦਾ, ਇਸ਼ਾਰਾ ਹੋ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਵੱਲ। ਮਹਾਰਾਜ ਜੀ ਕਹਿੰਦੇ ਜਿੱਧਰ ਜਿੱਧਰ ਕੂੜ ਕੰਮ ਹੋਣਗੇ ਕੁਚਾਲਾਂ ਹੋਣਗੀਆਂ ਉੱਥੇ ਉੱਥੇ ਸਾਡਾ ਉਹ ਸਿੱਖ ਜਾਏਗਾ ਬਲ ਦੇ ਨਾਲ, ਸਾਡਾ ਪ੍ਰਤਾਪ ਲੈ ਕੇ ਜਾਵੇਗਾ।
ਜੋ ਸੂਬੇ ਮੁੱਲਾਂ ਬਹੁ ਤੇਰੇ ਕਰੇ ਸੰਘਾਰਨ ਸਭ ਇੱਕ ਬੇਰੇ।
ਆ ਜਿਹੜੇ ਤੇਰੇ ਵੱਡੇ ਵੱਡੇ ਸੂਬੇ ਨੇ ਜਿਨ੍ਹਾਂ ਨੂੰ ਤੂੰ ਫੜਨਾ ਨਹੀਂ ਚਾਹੁੰਦਾ, ਇਹਨਾਂ ਸੂਬਿਆਂ ਨੂੰ ਆ ਤੇਰੇ ਵੱਡੇ ਵੱਡੇ ਮੁੱਲਾਂ ਕਾਜੀਆਂ ਨੂੰ ਉਹ ਪਕੜ ਕੇ ਇੱਕੋ ਵਾਰ ਸੰਘਾਰ ਕਰ ਦੇਵੇਗਾ। ਇੱਕ ਹਾਂਜੀ
ਸਭ ਸਲਤਨ ਕੋ ਗਰਦ ਮਿਲਾਵੇ,
ਤੇਰੀ ਇਸ ਸਲਤਨਤ ਨੂੰ ਗਰਦ ਵਿੱਚ ਮਿਲਾ ਕੇ ਰੱਖ ਦੇਵੇਗਾ।
ਨੈ ਲਸ਼ਕਰ ਠਹਿਰਨ ਕੋ ਪਾਵੇ,
ਤੇਰੀਆਂ ਫੌਜਾਂ ਦੇ ਵੱਡੇ ਵੱਡੇ ਲਸ਼ਕਰ ਉਹਦੇ ਸਾਹਮਣੇ ਠਹਿਰ ਨਹੀਂ ਸਕਣਗੇ।
ਜਿਨ ਜਿਨ ਹਮਸੋ ਜ਼ੁਲਮ ਕਮਾਇਓ,
ਜਿਹਨੇ ਜਿਹਨੇ ਗੁਰੂ ਘਰ ਨਾਲ ਜ਼ੁਲਮ ਕਮਾਇਆ ਵੈਰ ਰੱਖਿਆ ਹੈ,
ਹਿੰਦਨ ਸੋਬੋ ਵੈਰ ਵਡਾਇਓ,
ਜਿਹਨੇ ਬਹੁਤ ਸਾਰੇ ਹਿੰਦੂ ਧਰਮ ਦੇ ਲੋਕਾਂ ਦੇ ਨਾਲ ਵੈਰ ਕਮਾਇਆ ਹੈ।
ਪੁਰ ਅਰ ਗ੍ਰਾਮ ਦੇਸ਼ ਗਨ ਜੇਤੇ,
ਪੁਰ ਗ੍ਰਾਮ ਤੇ ਜਿਤਨੇ ਦੇਸ਼ ਹਨ
ਉਠੇ ਉਪਦਰਵ ਨਾਸ਼ ਤੇਤੇ,
ਜਿੰਨੇ ਉਪਦਰਵ ਉੱਠਣਗੇ ਸਭ ਦਾ ਨਾਸ਼ ਕਰ ਦੇਵੇਗਾ। ਉਹ ਸੂਬੇ ਸਰਹੰਦ ਵਰਗਿਆਂ ਨੂੰ ਪਕੜ ਪਕੜ ਕੇ ਜਿੰਦਾ ਜਲਾਏਗਾ, ਇਹੋ ਜਿਹਾ ਜੰਗ ਲੜੇਗਾ, ਇਹੋ ਜਿਹਾ ਯੁੱਧ ਲੜੇਗਾ।
ਆਦ ਸਿਰਹੰਦ ਬਸੈ ਸਮਦਾਇਆ, ਕਰੇ ਉਜਾੜ ਲੁੱਟੈ ਨਰਕਾਇਆ।
ਆ ਸਰਹੰਦ ਆਦਿਕ ਨਗਰੀਆਂ, ਸਰਹੰਦ ਵਰਗੇ ਕਿਤਨੇ ਨਗਰ, ਸਮਾਣਾ ਹੋਵੇ, ਸਰਹੰਦ ਹੋਵੇ, ਜਿਤਨੇ ਵੀ ਇਹ ਵੱਡੇ ਵੱਡੇ ਨਗਰ ਨੇ ਜਿੱਥੇ ਤੇਰੇ ਬੜੇ ਬੜੇ ਵੱਡੇ ਕਾਜੀ ਮੁੱਲਾਂ ਤੇ ਨਵਾਬ ਰਹਿੰਦੇ ਨੇ, ਇਹਨਾਂ ਨਗਰਾਂ ਨੂੰ ਉਜਾੜ ਕੇ ਖਤਮ ਕਰਕੇ ਰੱਖ ਦੇਗਾ। ਔਰ ਉੱਥੇ ਵੱਡਿਆਂ ਵੱਡਿਆਂ ਮੁੱਲਿਆਂ ਨੂੰ ਪਕੜ ਕੇ, ਸੈਯਦ ਜਲਾਲੂਦੀਨ ਵਰਗਿਆਂ ਨੂੰ ਪਕੜ ਕੇ ਕਾਵੇਗਾ, ਭਾਵ ਉਹਨਾਂ ਨੂੰ ਖਤਮ ਕਰਕੇ ਗੁਰੂ ਘਰ ਦਾ ਬਦਲਾ ਲਵੇਗਾ।
ਲੱਖਾਂ ਉੱਪਰ ਅਬਦਾ ਪਰੇ,
ਤੂੰ ਇਹ ਕੰਮ ਕਰ ਦਿੰਦਾ ਬਹਾਦਰ ਸ਼ਾਹ ਤੇ ਇੰਨੇ ਉਪਦਰਵ ਨਹੀਂ ਸਨ ਉੱਠਣੇ, ਪਰ ਹੁਣ ਉਹ ਲੱਖਾਂ ਤੇ ਭਾਰੂ ਹੋਵੇਗਾ, ਲੱਖਾਂ ਦੇ ਉੱਤੇ ਹੁਣ ਅਪਦਾ ਆਵੇਗੀ।
ਨੈ ਸਮਰੱਥ ਜੋਤਿਸ ਪਰ ਹਰੈ,
ਕੋਈ ਐਸਾ ਸਮਰੱਥ ਨਹੀਂ ਹੋਵੇਗਾ ਜਿਹੜਾ ਉਹਦੇ ਸਾਹਮਣੇ ਖਲੋ ਕੇ ਅੜ ਸਕੇ।
ਉਜੜੇ ਦੇਸ਼ ਨਾ ਰੱਖਾ ਕੋਈ,
ਬਹਾਦਰ ਸ਼ਾਹ ਤੇਰਾ ਇਹ ਦੇਸ਼ ਤਾਂ ਫਿਰ ਵੀ ਉਜੜੇਗਾ। ਤੂੰ ਹੁਣ ਵੀ ਉਜੜਨ ਤੋਂ ਡਰ ਰਿਹਾ ਨਾ ਵੀ ਮੇਰਾ ਦੇਸ਼ ਉਜੜ ਜਾਏਗਾ, ਉਜੜੇਗਾ ਬਹਾਦਰ ਸ਼ਾਹ, ਇਹ ਤੇਰਾ ਦੇਸ਼ ਫਿਰ ਵੀ ਉਜੜੇਗਾ, ਐਸਾ ਉਜੜੇਗਾ ਕਿ ਫਿਰ ਇਸ ਦਾ ਰਾਖਾ ਕੋਈ ਨਾ ਬਣੇਗਾ।
ਅਬ ਐਸੀ ਗਤ ਨਿਸ਼ਚੈ ਹੋਏ,
ਹੁਣ ਐਸੀ ਗਤ ਨਿਸ਼ਚੈ ਹੋਵੇਗੀ ਬਹਾਦਰ ਸ਼ਾਹ, ਇਹ ਹੁਣ ਹੋ ਕੇ ਰਹੇਗਾ, ਇਹਨੂੰ ਕੋਈ ਨੀ ਰੋਕ ਸਕੇਗਾ।
ਸਾਹਿਬ ਜ਼ਾਦੇ ਜਿਨ ਸੰਘਾਰੇ, ਤਿਸ ਕੋ ਗੈ ਸੋ ਕਰੈ ਪਰਹਾਰੇ,
ਸਾਡੇ ਬੱਚੇ ਸ਼ਹੀਦ ਕੀਤੇ ਨੇ, ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਸ ਪਾਪੀ ਮਲੇਚ ਸੂਬੇ ਸਰਹੰਦ ਨੂੰ ਪਕੜ ਕੇ ਸਾਡਾ ਉਹ ਸਿੱਖ ਮਾਰੇਗਾ।
ਬੋਲੇ ਸੋਨਿਆ,
ਤੂੰ ਜਿਸ ਨੂੰ ਪਕੜ ਕੇ ਸਾਡੇ ਹਵਾਲੇ ਨਹੀਂ ਕਰ ਰਿਹਾ, ਉਹਨੂੰ ਉਹ ਸਾਡਾ ਸਿੱਖ ਜਾ ਕੇ, ਸਾਡਾ ਉਹ ਬੰਦਾ ਜਾ ਕੇ ਮਾਰੇਗਾ।
ਉਜੜੇ ਦੇਸ਼ ਨਾ ਰੱਖਾ ਕੋਈ,
ਔਰ ਤੇਰਾ ਸਾਰਾ ਦੇਸ਼ ਉਜੜ ਜਾਏਗਾ।
ਇਤਿਹਾਦਕ ਪਲਟਾ ਸਭ ਲੈ,
ਇਤਿਹਾਦਕ ਪਲਟਾ ਹਰ ਇੱਕ ਬੰਦੇ ਕੋਲੋਂ ਜਿਸ ਨੇ ਗੁਰੂ ਘਰ ਨਾਲ ਵੈਰ ਕਮਾਇਆ ਉਹਦੇ ਕੋਲੋਂ ਬਦਲਾ ਲਵੇਗਾ।
ਨਿਜ ਦ੍ਰਿਗ ਦੇਖੋ ਨੈ ਸਫਲੈ,
ਬਹਾਦਰ ਸ਼ਾਹ ਇਹ ਸਾਰਾ ਕੁਝ ਹੁੰਦਾ ਤੂੰ ਆਪਣੀਆਂ ਅੱਖਾਂ ਨਾਲ ਤੱਕੇਗਾ, ਤੇਰੇ ਵੇਖਦਿਆਂ ਵੇਖਦਿਆਂ ਸੂਬਾ ਸਰਹੰਦ ਫੜਿਆ ਜਾਏਗਾ, ਉਹ ਮਾਰਿਆ ਜਾਏਗਾ, ਤੇਰੇ ਵੇਖਦਿਆਂ ਵੇਖਦਿਆਂ ਇਹ ਸਾਰਾ ਕੁਝ ਹੋਵੇਗਾ ਬਹਾਦਰ ਸ਼ਾਹ, ਤੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ।
ਹਿਮ ਕਹਿ ਸਤਗੁਰ ਇਸ ਕੁਛ ਕਰੇ,
ਤਾਂ ਕਹਿ ਕੇ ਮਹਾਰਾਜ ਜੀ ਥੋੜੇ ਜੇ ਵੀਰ ਰਸ ਵਿੱਚ ਆਏ ਨੇ, ਇਹ ਸਾਰੇ ਬੋਲ ਮਹਾਰਾਜ ਜੀ ਨੇ ਬਹਾਦਰ ਸ਼ਾਹ ਨੂੰ ਵੀਰ ਰਸ ਵਿੱਚ ਹੀ ਕਹੇ ਨੇ।
ਉੱਠੇ ਆਏ ਨਿਜ ਹੈ ਪਰ ਚਰੇ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਉੱਠੇ ਨੇ, ਬਹਾਦਰ ਸ਼ਾਹ ਦੀ ਸਭਾ ਵਿੱਚੋਂ ਉੱਠ ਕੇ ਆ ਗਏ, ਉੱਠ ਕੇ ਆਪਣੇ ਘੋੜੇ ਤੇ ਸਵਾਰ ਹੋਏ।
ਡੇਰੇ ਮੈਂ ਚੱਲ ਕਰ ਆਏ,
ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਤੇ ਆਏ ਹਨ।
ਇਨ ਕੀਤਕ ਤੈ ਔਰ ਬਿਤਾਏ,
ਕੁਝ ਦਿਨ ਆਗਰੇ ਵਿੱਚ ਸਤਿਗੁਰੂ ਜੀ ਨੇ ਹੋਰ ਬਤੀਤ ਕੀਤੇ ਹਨ।
ਕਾ ਸਚਿੰਤੇ ਦਿਖੋਏ ਰਹਿਓ,
ਔਰ ਇਧਰ ਬਹਾਦਰ ਸ਼ਾਹ ਦੇ ਮਨ ਚ ਬੜੀ ਫਿਕਰ ਪੈ ਗਈ, ਮਨ ਵਿੱਚ ਇਹਦੇ ਚਿੰਤਾ ਪੈ ਗਈ ਕਿ ਮੈਂ ਗੁਰੂ ਜੀ ਦਾ ਕੰਮ ਨਹੀਂ ਕਰ ਸਕਿਆ, ਇਹਦੇ ਮਨ ਦੇ ਵਿੱਚ ਵੀ ਚਿੰਤਾ ਪਤਾ ਨੀ ਹੁਣ ਸਤਿਗੁਰੂ ਜੀ ਕੀ ਕਰਨਗੇ
ਕੇ ਸੰਗ ਨਹੀਂ ਕੁਛ ਕਹਿਓ
ਇਹਨੇ ਸਤਿਗੁਰੂ ਜੀ ਨੂੰ ਕੋਈ ਜਵਾਬ ਨੀ ਦਿੱਤਾ ਇੱਕ ਇੱਕ ਬਚਨ ਗੁਰਦੇਵ ਦਾ ਸੁਣ ਜ਼ਰੂਰ ਲਿਆ ਪਰ ਅੱਗੋਂ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ
ਜਾਨੀ ਇਸ ਕਹਾ ਮੋਨ ਮੁਖ ਧਾਰੇ
ਚੁੱਪ ਕਰ ਗਿਆ ਪਤਾ ਨੀ ਹੁਣ ਕੀ ਹੋਵੇਗਾ ਖਬਰੇ ਗੁਰੂ ਸਾਹਿਬ ਜੀ ਹੁਣ ਕੀ ਕਰਨਗੇ ਕਿਸ ਤਰ੍ਹਾਂ ਦੀ ਖੇਡ ਵਰਤੇਗੀ ਇਸ ਤਰ੍ਹਾਂ ਚੁੱਪ ਕਰ ਗਿਆ ਇਹ ਸੋਚ ਕੇ ਬਹਾਦਰ ਸ਼ਾਹ
ਨਿਜ ਸਚਿਵਨ ਕੇ ਸਾਥ ਉਚਾਰੇ
ਆਪਣੇ ਸਚਿਵਾਂ ਨਾਲ ਵਜ਼ੀਰਾਂ ਨਾਲ ਫਿਰ ਇਹਨੇ ਸਾਰੀ ਗੱਲ ਕੀਤੀ ਜੋ ਕਲਗੀਧਰ ਜੀ ਕਹਿ ਗਏ ਸਨ ਤੋ ਇਸ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਹਜ਼ੂਰ ਸਾਹਿਬ ਨੂੰ ਚਾਲਾ ਪਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂਕੀ ਸਦਾ ਬਿਬੇਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾਧਾਰ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੀ
ਇੱਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।